from their claims.
आबाद सत्य अकाल नमस्कार तुसी सुन रहे हो रेडियो साउथ एशियन पल्स आज से सफर का आगाज आओ करते हैं इस विचार के नाल दोस्तों कि अ लाइफ लिव्ड फॉर सेल्फ इज अ लाइफ लिव्ड फॉर वन अ लाइफ लिव्ड फॉर अदर्स इज अ लाइफ लिव्ड फॉर मेन अपने लिए जिंदगी जीना केवल एक लिए जीना होता है दूसरे लिए जीने वाला बहुतों लिए जिंदगी जीता है कुदरत विच कोई भी अपने लिए दोस्तों कोई भी अपने लिए नहीं जीता नदियां अपना पानी आप नहीं पींदियां रुख अपने फल आप नहीं खांदे सूरज अपने लिए नहीं चमकता फुलां दी खुशबू दूजियां लई ही हुंदी है कुदरत सानू दूसरे लिए जीना सिखाउंदी है आओ साथियो दूसरियां दी मदद कर अपना किरदार उच्चा चुकिए वाई मीडिया ग्रुप दे यस वी सपोर्ट नारे दे नाल मैं सोगना स्वागत करती हां तुहाडा सारयां दा वाई मीडिया ग्रुप दी पेशकश साउथ एशियन पल्स दे विच सब तो पहला ये कहा कि रमजान मुबारक वाई मीडिया दोस्तों निभा साथ प्रतिदिन टीवी चैनल चैनल वाई तुम देखते हो रॉजर्स 857 बेल 5828 टेलर्स 2418 से देश दुनिया दिया ताजा खबरों के नाल असी थोड़े तक लेके आने साडा हफ्तावारी अखबार द मिड वीक ऑनलाइन तुम साढ़े नाल जुड़ सकते हो साउथ एशियन डेली डॉट कॉम रेडियो साउथ एशियन पल्स से थोड़ा साडा साउंड बनिया ही होया है साडिया सारिया सेवावां नूं इको था एक्सेस करन लई अच्छी तुसी डाउनलोड करो वाई मीडिया टीवी ऐप अपने कारोबार नूं बूस्ट देने लई बेहतर रिस्पांस दे लई बेहतर रीच दे लई तुसी अपने प्रोडक्ट्स एंड सर्विसेज नूं वाई मीडिया ग्रुप दे प्लेटफॉर्म्स ते जरूर करो एडवरटाइज एडवरटाइजिंग संबंधी वधेरी जानकारी लई कॉल करो 416 475 5000 Y Media Group का सेटा नंबर 416-475-5000. Y Media Group दोस्तों थोड़े लिए लैग फॉर्म एट टाइमली ऑथेंटिक न्यूज अपडेट हिंदी उर्दू पंजाबी इंग्लिश दे विच GTA कनाडा इंडिया पाकिस्तान एंड फ्रॉम अराउंड द वर्ल्ड इस लिए जुड़े रहो तुसी Y Media Group दे तमाम प्लेटफॉर्म्स दे नाल ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਗੁਰਪ੍ਰੀਤ ਜਸਪਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨ ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ 7 degrees ਸੈਲਸੀਅਸ ਦੋਸਤੋ ਐਂਡ ਇਟ ਫੀਲਸ ਲਾਈਕ 4 degrees ਅੱਜ ਦਾ ਮੈਕਸੀਮਮ ਟੈਂਪਰੇਚਰ ਰਹੇਗਾ 9 degrees ਸੈਲਸੀਅਸ ਜਦਕਿ ਮਿਨੀਮਮ ਟੈਂਪਰੇਚਰ ਦੇ 3 degrees ਸੈਲਸੀਅਸ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਐਂਡ ਫੋਰ ਬੈਸਟ ਪਾਰਟ ਆਫ ਦ ਡੇ ਇਟਸ ਗੋਇੰਗ ਟੂ ਬੀ ਮੋਸਟਲੀ ਕਲਾਉਡੀ ਸਟੇ ਹੋਮ ਪਲੀਜ਼ ਸਟੇ ਸੇਫ ਵੈਦਰ ਅਪਡੇਟ ਦੇ ਮੇਨ ਸਪੋਂਸਰਸ ਹਨ ਮਰਸੀਡੀਜ਼ ਬੈਂਜ਼ ਬ੍ਰੈਂਪਟਨ ਜੇਕਰ ਤੁਸੀਂ ਮਰਸੀਡੀਜ਼ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਦੋਸਤੋ ਤਾਂ ਪੰਕਜ ਗੁਪਤਾ ਜੀ ਨੂੰ ਜ਼ਰੂਰ ਤੁਸੀਂ ਕਰੋ ਸੰਪਰਕ 416-555-6882 ਤੇ 416-558-6882 ਤੇ ਐਂਡ ਹਰ ਪ੍ਰਕਾਰ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਸੰਪਰਕ ਕਰੋ ਇੰਸ਼ੋਰੈਂਸ ਟਾਈਗਰ ਨੂੰ 416-294-9495 ਤੇ 416-293-9495 ਅੰਮ੍ਰਿਤਸਰੀ ਤਾਂ ਬਾਬਾ ਪੰਜਾਬੀ ਬਾਈ ਨੇਚਰ ਜੋ ਤੁਹਾਨੂੰ ਨਜ਼ਰ ਆਏਗਾ ਬਹੁਤ ਜਲਦ ਫਸਟ ਪੰਜਾਬੀ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ ਤੁਸੀਂ ਇੱਥੇ ਜ਼ਰੂਰ ਜਾਓ ਦੋਸਤੋ ਵਾਈ ਮੀਡੀਆ ਗਰੁੱਪ ਦਾ ਰੈਫਰੈਂਸ ਤੋਂ ਫ੍ਰੀ ਚਾਟ ਤੇ ਸਮੋਸੇ ਤੁਹਾਨੂੰ ਜ਼ਰੂਰ ਉੱਥੇ ਮਿਲਣਗੇ ਹਰ ਟੇਕ ਆਊਟ ਆਰਡਰ ਦੇ ਨਾਲ 416-937-2601 ਤੇ ਕਾਲ ਕਰਕੇ ਤੁਸੀਂ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ 16810 ਕੈਨੇਡੀ ਰੋਡ ਸਾਊਥ ਬ੍ਰਾਂਚ ਐਡਰੈਸ ਕੈਨੇਡੀ ਐਂਡ ਸੇਲਸ ਇਜ਼ ਅ ਮੇਜਰ ਇੰਟਰਸੈਕਸ਼ਨ ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ ਐਂਡ ਹਰ ਪ੍ਰਕਾਰ ਦੀ ਗਰੋਸਰੀ ਦੇ ਲਈ ਉਹ ਵੀ ਰੀਜ਼ਨੇਬਲ ਰੇਟ ਤੇ ਜ਼ਰੂਰ ਤੁਸੀਂ ਪਹੁੰਚੋ ਇੰਡੀਆ ਸਟੇਟਸ ਗਰੋਸਰੀ ਸਟੋਰ located at 900 Ray Lawson Boulevard, Brampton, Mavis Road and Ray Lawson Boulevard is the major intersection. For the Vijayan Party, you can call 905-450-5959. 905-450-5959. This is the Y Media Group, the group editor. Yudhvij Jaspalji, you know, who are the ones who program the sales give it on. Welcome to the show, Yudhvij.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਸਾਊਥ ਏਸ਼ੀਅਨ ਪਲਸ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈਗਾ। ਔਰ ਅਸ਼ਵਿਨਾ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ,
ਮੈਂ ਬਿਲਕੁਲ ਠੀਕ ਠਾਕ। ਯੁਧਵੀਰ ਜੀ, ਅੱਜ ਮੈਂ ਜਦੋਂ ਕੋਚ ਪੜ੍ਹਦੀ ਸੀ ਤੇ ਉੱਥੇ ਮੈਂ ਦੱਸ ਰਹੀ ਸੀ ਕਿ ਆਓ ਦੂਜਿਆਂ ਦੀ ਮਦਦ ਕਰੀਏ ਤੇ ਉਸ ਦੇ ਨਾਲ ਨਾਲ ਆਪਣਾ ਕਿਰਦਾਰ ਜਿਹੜਾ ਖੁਦ ਬ ਖੁਦ ਉੱਚਾ ਚੱਕਿਆ ਜਾਊਗਾ। ਸੋ ਬਸ ਕੋਸ਼ਿਸ਼ ਹੁਣ ਤੋਂ ਇਹੀ ਜਾਰੀ ਰਹੇਗੀ ਕਿ ਜੋ ਵੀ ਆਪਣੇ ਅੰਦਰ ਵੀਕਨੈਸਿਸ ਨੇ ਉਹਨਾਂ ਤੇ ਕੰਮ ਕੀਤਾ ਜਾਵੇ, ਖੁਦ ਨੂੰ ਇੰਪਰੂਵ ਕੀਤਾ ਜਾਵੇ ਤੇ ਦੂਜਿਆਂ ਲਈ ਥੋੜੇ ਮਾਇਨੇ ਸਾਡੀ ਜ਼ਿੰਦਗੀ ਵੀ ਰੱਖੇ, ਇਸ ਦੀ ਕੋਸ਼ਿਸ਼ ਕੀਤੀ ਜਾਵੇ। ਹਾਊ ਆਰ ਯੂ?
ਬਹੁਤ ਬਹੁਤ ਵਧੀਆ, ਖੂਬਸੂਰਤ ਥਾਟ ਜੀ, ਬਹੁਤ ਵਧੀਆ। ਥੈਂਕ ਯੂ ਅਸ਼ਵਿਨਾ ਜੀ ਫੋਰ ਸ਼ੇਅਰਿੰਗ ਸੱਚ ਵੰਡਰਫੁਲ ਥਾਟਸ। ਔਰ ਤੁਸੀਂ ਰਮਜ਼ਾਨ ਦੀ ਮੁਬਾਰਕਬਾਦ ਵਾਈ ਮੀਡੀਆ ਵੱਲੋਂ ਦੇ ਰਹੇ ਸੀਗੇ, ਮੈਂ ਵੀ ਬਤੌਰ ਗਰੁੱਪ ਐਡੀਟਰ ਮੁਬਾਰਕਬਾਦ ਦੁਬਾਰਾ ਤੋਂ ਦੇ ਦੇਵਾਂ ਵਾਈ ਮੀਡੀਆ ਦੀ ਤਰਫੋਂ, ਸਾਡੇ ਸਾਰੀ ਸਾਡੇ 770 ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਰਮਜ਼ਾਨ ਦੀ। ਔਰ ਜਿਸ ਤਰ੍ਹਾਂ ਸਾਡੀ ਵਾਈ ਮੀਡੀਆ ਦੀ ਬਹੁਤ ਸਾਲਾਂ ਤੋਂ ਇਹ ਰਵਾਇਤ ਰਹੀ ਹੈ ਕਿ ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਰਮਜ਼ਾਨ ਕੀ ਹਮਾਰੇ ਮੁਸਲਿਮ ਭਾਈ ਬਹਿਨੋਂ ਕੋ ਮੁਬਾਰਕਬਾਦ, ਕਿਉਂਕਿ ਇਸ ਕੰਟਰੀ ਦੇ ਵਿੱਚ ਹੀ ਨਹੀਂ ਬਲਕਿ ਅਸੀਂ ਤਾਂ ਇੰਡੀਆ ਤੋਂ ਹੀ ਇਹ ਸਿੱਖ ਕੇ ਆਏ ਹਾਂ ਕਿ ਤਿਉਹਾਰ ਸਾਰਿਆਂ ਦੇ ਸਾਂਝੇ, ਇਕੱਠੇ ਮਿਲ ਕੇ ਅਸੀਂ ਸਾਰੇ ਤਿਉਹਾਰ ਮਨਾਈਏ। ਔਰ ਅੱਜ ਵੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਇਕੱਠੇ ਮਿਲ ਕੇ ਇਹ ਤਿਉਹਾਰ ਜਿਹੜੇ ਆ ਉਹਨੂੰ ਸੈਲੀਬ੍ਰੇਟ ਕਰੀਏ। ਮੈਂ ਇਹ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਹੈਡਲਾਈਨਸ 'ਚ ਵੀ ਕਰਾਂਗਾ ਕਿ ਸਾਡੇ ਕੋਲ 19 ਮੁਸਲਿਮ ਔਰਗਨਾਈਜੇਸ਼ਨ ਦੀ ਇੱਕ ਲਿਸਟ ਆਈ ਹੈ ਜਿਨ੍ਹਾਂ ਨੇ ਕਿ ਦੱਸਿਆ ਹੈ ਕਿ ਇਸ ਰਮਜ਼ਾਨ ਦੇ ਇਸ ਮੌਕੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਪੈਸਾ ਹੈ, ਦੇਖੋ ਫੰਡਰੇਜ਼ਿੰਗ ਤਾਂ ਕੀਤੀ ਜਾਂਦੀ ਹੈ ਲੇਕਿਨ ਉਹ ਪੈਸਾ ਜਿਹੜਾ ਹੈ 19 ਮੁਸਲਿਮ ਔਰਗਨਾਈਜੇਸ਼ਨਸ ਨੇ ਜਿਹਦੇ ਵਿੱਚ ਕਿ ਅਹਿਮਦੀਆ ਯੂਥ ਹੈਗੇ ਨੇ, ਜਿਹਦੇ ਵਿੱਚ ਕਿ ਮੁਸਲਿਮਸ ਅਗੇਂਸਟ ਹੰਗਰ ਹੈਗੇ ਨੇ, ਬਹੁਤ ਸਾਰੀਆਂ 19 ਔਰਗਨਾਈਜੇਸ਼ਨਸ ਨੇ, ਇਹਨਾਂ ਨੇ ਪੈਸਾ ਜਿਹੜਾ ਜੀ ਉਹ ਕਹਿੰਦੇ ਜੀ ਅਸੀਂ ਜਿਹੜਾ ਪੈਸਾ ਇਕੱਠਾ ਕਰਦੇ ਹਰ ਸਾਲ ਉਹਨਾਂ ਨੇ ਪੈਸਾ ਹੁਣ ਲੋਕਾਂ ਦੀ ਮਦਦ ਲਈ, ਖਾਣੇ ਡਿਸਟ੍ਰੀਬਿਊਟ ਕਰਨ ਲਈ, ਸਭ ਤੋਂ ਜ਼ਿਆਦਾ ਤਾਂ ਖਾਣਾ ਡਿਸਟ੍ਰੀਬਿਊਟ ਕਰਨ ਲਈ ਇਹਨਾਂ ਨੇ ਲਗਾਇਆ। ਨਾਮ ਹੀ ਸੁਜੈਸਟ ਕਰਦਾ ਜੀ ਮੁਸਲਿਮਸ ਅਗੇਂਸਟ ਹੰਗਰ। ਸੋ ਇਹ ਚੰਗੀਆਂ ਚੀਜ਼ਾਂ ਹੋ ਰਹੀਆਂ ਸਿੱਖ ਹੈਰੀਟੇਜ ਮੰਥ ਦੇ ਵਿੱਚ, ਜਿੱਥੇ ਕਿ ਅਸੀਂ ਹਰ ਸਾਲ ਇੱਥੇ ਬੜਾ ਜ਼ੋਰਦਾਰ ਪ੍ਰੋਗਰਾਮ ਕਰਦੇ ਹਾਂ, ਐਂਡ ਆਈ ਹੋਪ ਅਗਲੇ ਸਾਲ ਫਿਰ ਦੁਬਾਰਾ ਅਪ੍ਰੈਲ ਦੇ ਵਿੱਚ ਸਾਡੇ ਬੜੇ ਬੜੇ ਨਗਰ ਕੀਰਤਨ ਜਿਹੜੇ ਨੇ ਉਹ ਇਸੇ ਤਰ੍ਹਾਂ ਡਾਊਨ ਟਾਊਨ ਦੇ ਵਿੱਚ ਜਿਹੜਾ ਹੋਏਗਾ ਦੁਬਾਰਾ ਤੋਂ, ਇੱਥੇ ਵੀ ਹੁੰਦਾ ਮਾਲਟਨ ਟੂਰੈਕਸ ਟੇਲ ਗੁਰਦੁਆਰਾ ਸਾਹਿਬ, ਸੋ ਇਸੇ ਤਰ੍ਹਾਂ ਹੋਏਗਾ। ਲੇਕਿਨ ਇਸ ਵਾਰ ਬਹੁਤ ਸਾਰੇ ਲੋਕਾਂ ਨੇ ਜੀ ਉਹਨੂੰ ਵੀ ਥੋੜ੍ਹਾ ਜਿਹਾ ਮੋਡੀਫਾਈ ਕਰ ਲਿਆ ਕਿ ਠੀਕ ਹੈ ਜੀ, ਜੇ ਪੈਸੇ ਉੱਧਰ ਨਹੀਂ ਖਰਚ ਕਰਨੇ ਤਾਂ ਅਸੀਂ ਲੋਕਾਂ ਲਈ ਫੂਡ ਗਰੋਸਰੀ ਜਾਂ ਕੋਈ ਇਹ ਕੰਮ ਕਰ ਦਈਏ, ਔਰ ਇਹਦੇ ਵਿੱਚ ਬਹੁਤ ਸਾਰੇ ਲੋਕ ਜੋ ਵਧੀਆ ਕੰਮ ਕਰ ਰਹੇ ਨੇ। ਮੈਂ ਉਹਨਾਂ ਸਾਰਿਆਂ ਨੂੰ ਅਸੀਂ ਇਨਕਰੇਜ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਕਰੀ ਜਾਓ, ਵਧੀਆ ਕੰਮ ਤੁਸੀਂ ਕਰੀ ਜਾਓ। ਔਰ ਅੱਜ ਮੈਂ ਜ਼ਰੂਰ ਕਹਾਂਗਾ ਕਿ ਦੋ ਜਿਹੜੇ ਮੈਂ ਜ਼ਿਕਰ ਕਰਨਾ ਚਾਹਾਂਗਾ ਜੋ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ, ਕਿ ਇੱਕ ਤਾਂ ਹੈਗਾ ਸਾਡੇ ਇੱਥੇ ਓਕਲ ਗੁਰਦੁਆਰਾ ਸਾਹਿਬ ਔਰ ਨਾਲ ਜਰਨੈਲ ਸਿੰਘ ਔਰ ਇਹਨਾਂ ਦੀ ਸਾਰੀ ਜਿਹੜਾ ਗਰੁੱਪ ਹੈ, ਇਹਨਾਂ ਨੇ ਮਿਲ ਕੇ $15,000 ਦਾ ਟਾਰਗੇਟ ਰੱਖਿਆ, ਉਹਦੇ ਵਿੱਚੋਂ $5,000 ਗੁਰਦੁਆਰਾ ਸਾਹਿਬ ਦੇਗਾ ਔਰ $6,000-7,000 ਇਹਨਾਂ ਨੇ ਫਰੈਂਡਸ ਨੇ ਆਪਸ 'ਚ ਮਿਲ ਕੇ ਇਕੱਠਾ ਕਰ ਲਿਆ, $2,000-3,000 ਮੇਰੇ ਖਿਆਲ ਨਾਲ ਹੋਰ ਇਹਨਾਂ ਨੇ ਇਕੱਠਾ ਕਰਕੇ $15,000 ਜਿਹੜਾ ਉਹ ਦੇਣ ਦੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਵਿਚ ਇਜ਼ ਅਗੇਨ ਵੈਰੀ ਵੈਰੀ ਗੁੱਡ। ਮੈਂ ਸਮਝਦਾ ਬਹੁਤ ਵਧੀਆ ਗੱਲ ਹੈ, ਇਹ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਦੁਆਰਾ ਇਹ ਫੰਡ ਜਿਹੜਾ ਇਕੱਠਾ ਕੀਤਾ ਜਾ ਰਿਹਾ ਸਿੱਖ ਹੈਰੀਟੇਜ ਮੰਥ ਦੇ ਉਪਲਕਸ਼ ਦੇ ਵਿੱਚ। ਔਰ ਜੇ ਤੁਸੀਂ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਰਨੈਲ ਕਾਹਲੋਂ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਜਰਨੈਲ ਕਾਹਲੋਂ ਉਹਨਾਂ ਦਾ ਨੰਬਰ ਦੇ ਦੇਵਾਂ, 416-728-1785 ਜਾਂ ਫਿਰ 2555 ਸਟੀਲਜ਼ ਐਵਨਿਊ 'ਤੇ, ਉੱਥੇ ਵੀ ਤੁਸੀਂ ਚੈੱਕ ਬਣਾ ਕੇ HSCA ਦੇ ਨਾਂ ਦੇ ਉੱਤੇ ਚੈੱਕ ਜਿਹੜਾ ਉਹ ਤੁਸੀਂ ਉੱਥੇ ਦੇ ਸਕਦੇ ਹੈਗੇ ਹੋ। ਦੂਸਰਾ ਜਿਹੜੇ ਦੋ ਬੜੇ ਮੀਡੀਆ ਅਧਾਰੇ ਕਹਿਣ ਲੱਗਾ ਸੀ, ਦੋ ਬੜੇ ਜਿਹੜੇ ਰੀਅਲ ਸਟੇਟ ਗਰੁੱਪਸ ਨੇ, ਇੱਕ ਨਿਊ ਜੈਨ ਰਿਐਲਿਟੀ ਜਿਹਨੂੰ ਕਿ PK ਸਭਰਵਾਲ ਸਾਹਿਬ ਲੀਡ ਕਰਦੇ ਨੇ ਔਰ ਦੂਸਰਾ ਸੇਮ ਮੈਕਸ ਜਿਹਨੂੰ ਕਿ ਰਮਨ ਦੂਆ ਸਾਹਿਬ ਲੀਡ ਕਰਦੇ ਨੇ, ਸੋ ਉਹਨਾਂ ਨੇ ਮਿਲ ਕੇ ਪਹਿਲਾਂ 25,000 ਦਾ ਟਾਰਗੇਟ ਸੀ, ਫਿਰ ਉਹਨਾਂ ਦਾ 27,000 ਹੋ ਗਿਆ ਇੱਕ ਘੰਟੇ ਦੇ ਵਿੱਚ ਹੀ। ਉਹਨਾਂ ਨੇ ਆਪਣੇ ਕੀ ਕੀਤਾ ਕਿ ਆਪਣੇ ਸਾਰੇ ਏਜੰਟਸ ਨੂੰ ਕਿਹਾ, ਕਿਉਂਕਿ ਉਹਨਾਂ ਦੀ ਡਾਟਰ ਦਾ ਬਰਥਡੇ ਸੀਗਾ ਅਤੇ ਉਹਨਾਂ ਨੇ ਸਾਰੇ ਜਿਹੜੇ ਏਜੰਟ ਸੀਗੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ, ਕਿ ਅਸੀਂ ਕਿਉਂ ਨਾ ਸਾਰੇ ਏਜੰਟਸ ਮਿਲ ਕੇ, ਅਸੀਂ ਦੋ ਬੜੇ ਗਰੁੱਪਸ ਹੈਗੇ ਨੇ, ਇੰਨੇ ਸਾਰੇ ਏਜੰਟਸ ਨੇ, ਸੋ ਅਸੀਂ 25,000 ਜਾਂ 50,000 ਇਕੱਠਾ ਕਰਕੇ ਉਹਨਾਂ ਦੀ ਡਾਟਰ ਦਾ ਬਰਥਡੇ ਸੀਗਾ। ਉਹ ਕਹਿੰਦੇ ਜੀ ਹਰ ਸਾਲ ਡਾਟਰ ਦੀ ਬਰਥਡੇ 'ਤੇ ਅਸੀਂ ਇਕੱਠੇ ਹੁੰਦੇ ਹਾਂ ਔਰ ਕਾਫੀ ਬੜਾ ਬੈਂਕਟ ਹਾਲ ਹੁੰਦਾ ਇਹਨਾਂ ਦਾ, 1,000-1,200 ਬੰਦਾ ਆਉਂਦਾ ਜੀ ਹਰ ਸਾਲ, ਅਸੀਂ ਵੀ ਹਰ ਸਾਲ ਜਾਂਦੇ ਹਾਂ ਉੱਥੇ। ਸੋ ਇਸ ਸਾਲ ਉਹ ਕਹਿੰਦੇ ਜੀ ਕਿਉਂਕਿ ਬੈਂਕਟ ਹਾਲਸ ਬੰਦ ਨੇ ਅਤੇ ਉਹ ਜਿਹੜਾ 1,000-1,200 ਬੰਦਾ ਉੱਥੇ ਇਕੱਠਾ ਕਰਨਾ ਸੀ ਬੈਂਕਟ ਹਾਲ ਦੇ ਵਿੱਚ, ਖਰਚਾ ਤਾਂ ਕਰਨਾ ਹੀ ਸੀਗਾ, ਖਾਣਾ ਵੀ ਹੁੰਦਾ ਹੈ ਸਾਰਾ ਇਹਨਾਂ ਦਾ ਨਾ, ਬੜਾ ਜ਼ਬਰਦਸਤ ਪ੍ਰੋਗਰਾਮ ਹੁੰਦਾ ਔਰ ਇਹ ਕਾਰ ਵੀ ਇਨਾਮ ਦੇ ਵਿੱਚ ਕੱਢਦੇ ਨੇ, ਹਰ ਸਾਲ ਉੱਥੇ ਕਾਰ ਖੜੀ ਹੁੰਦੀ ਹੈ ਆਪਣੇ, ਉਹ ਵੀ ਇਨਾਮ 'ਚ ਕੱਢਦੇ ਆ। ਸੋ ਕਹਿੰਦੇ ਉਹਦੀ ਬਜਾਏ ਜੀ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡਿਫਰੈਂਟ ਤਰੀਕੇ ਦੇ ਨਾਲ। ਸੋ ਡਿਫਰੈਂਟ ਤਰੀਕੇਕਾਰ ਉਹਨਾਂ ਦਾ ਕੀ ਹੈ ਕਿ ਇਹਦੇ ਵਿੱਚ ਉਹ ਇਸ ਵਾਰੀ ਕੋਸ਼ਿਸ਼ ਕਰ ਰਹੇ ਨੇ ਕਿ ਫੰਡ ਰੇਜ਼ਿੰਗ ਕਰਕੇ ਕਿਸੇ ਚੈਰਿਟੀ ਔਰਗਨਾਈਜੇਸ਼ਨ ਨੂੰ ਦਿੱਤੀ ਜਾਏ। ਸੋ ਪਹਿਲਾਂ 25,000 ਸੀ ਉਹ ਮੇਰੇ ਖਿਆਲ ਨਾਲ, ਹੁਣ 50,000 ਮੇਰੇ ਖਿਆਲ ਨਾਲ ਇਕੱਠਾ ਕਰ ਰਹੇ ਨੇ, ਸੋ ਦਿਸ ਇਜ਼ ਵੈਰੀ ਗੁੱਡ। ਤੀਸਰੀ ਚੀਜ਼ ਜਿਹੜੀ ਅਸੀਂ ਹੈ ਜੀ, ਅਸੀਂ ਆਪਸ ਦੇ ਵਿੱਚ ਸਾਡੇ ਵਾਈ ਮੀਡੀਆ ਦੇ ਕੁਛ ਜਿਹੜੇ ਸਾਡੇ ਸਪੋਂਸਰਸ ਨੇ, ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਜਿਹੜਾ ਇਹ ਵੀ ਆਲ ਨੋ ਬੜੇ ਇਸ ਦੁਖੀ ਮਾਹੌਲ ਦੇ ਵਿੱਚ ਜਿੱਥੇ ਕਿ ਵੈਸੇ ਹੀ ਥੋੜ੍ਹੇ ਲੋਕ ਜਿਹੜੇ ਨੇ ਜੀ ਕਿ ਥੋੜ੍ਹਾ ਕੋਵਿਡ ਕਾਰਨ ਥੋੜ੍ਹਾ ਸੀਗੀ ਟੈਨਸ਼ਨ, ਔਰ ਅਸੀਂ ਸਾਰੇ ਜਾਣਦੇ RCMP ਇਸ ਵੇਲੇ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੈ, 22 ਜਿਹੜੇ ਇਨੋਸੈਂਟ ਦੇ ਹੈ ਬਿਨ ਕਿਲਡ, ਔਰ RCMP ਦੇ ਉੱਥੇ ਇੱਕ ਆਫਿਸਰ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਜਿਹੜੇ ਨੇ ਮਾਰੇ ਗਏ ਨੇ। ਸੋ ਉਹਨਾਂ ਲਈ ਜਿਹੜੀ RCMP ਹੈਗਾ ਫਾਊਂਡੇਸ਼ਨ ਹੈ ਉਹ ਫੰਡ ਰੇਜ਼ਿੰਗ ਇਕੱਠੀ ਕਰ ਰਹੀ ਹੈ RCMP ਫਾਊਂਡੇਸ਼ਨ। ਸੋ ਇਹਦੇ ਵਾਸਤੇ ਅਸੀਂ ਸੋਚਿਆ ਕਿ ਜਿਹੜੇ ਸਾਡੇ ਵਾਈ ਮੀਡੀਆ ਦੇ ਸਿਰਫ ਸਪੋਂਸਰਸ ਨੇ, ਅਸੀਂ ਸਿਰਫ ਆਪਣੇ ਵਾਈ ਮੀਡੀਆ ਦੇ ਸਪੋਂਸਰਸ ਤੋਂ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਯੁੱਧਵੀਰ ਜੀ ਨਾਲ ਹਾਂ ਤੁਹਾਡੇ ਕੋਈ ਗੱਲ ਹੀ ਨਹੀਂ। ਮੈਂ ਕਿਹਾ ਜੀ ਕਿਉਂਕਿ ਬਿਜ਼ਨਸਮੈਨ ਜਿਹੜੇ ਨੇ ਜੀ, ਮੈਂ ਇੱਕ ਤਾਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਡੇ ਜਿੰਨੇ ਵੀ ਵਾਈ ਮੀਡੀਆ ਦੇ ਸਪੋਂਸਰਸ ਨੇ, ਉਹ ਬਹੁਤ ਬਹੁਤ ਜ਼ਿਆਦਾ ਸਪੋਰਟਿਵ ਨੇ। ਉਹ ਕਹਿੰਦੇ ਕੋਈ ਪ੍ਰੋਬਲਮ ਹੀ ਨਹੀਂ, ਤੁਸੀਂ ਹੁਕਮ ਕਰੋ ਜੀ ਕਿੱਥੇ ਕੀ ਕਰਨਾ ਹੈ। ਅਤੇ ਮੈਂ ਕਿਹਾ ਅਸੀਂ RCMP ਨਾਲ ਗੱਲ ਕਰਕੇ ਅਸੀਂ ਉਹਨਾਂ ਦੀ ਫਾਊਂਡੇਸ਼ਨ ਨੂੰ ਕੋਈ ਨਾ ਕੋਈ ਅਸੀਂ, ਕਿਉਂਕਿ ਆਪਣਾ ਜਿਹੜਾ ਯੈਸ ਵੀ ਸਪੋਰਟ ਗਰੁੱਪ ਹੈ, ਅਸੀਂ ਇਹਨਾਂ ਨੂੰ ਵੀ ਸਪੋਰਟ ਕਰੀਏ। RCMP ਕੈਨੇਡਾ ਵਾਈਡ ਸਾਡੇ ਲਈ ਖੜੀ ਹੈ ਐਂਡ ਦੇ ਹੈਵ ਲੋਸਟ ਵਨ ਆਫ ਦੇਅਰ ਓਨ, ਸੋ ਸਾਡੀ ਵੀ ਇਹ ਫਰਜ਼ ਬਣਦਾ ਹੈ ਕਿ ਕਿਉਂਕਿ ਉਹ ਫੰਡ ਰੇਜ਼ਿੰਗ ਕਰ ਰਹੇ ਨੇ ਅਤੇ ਅਸੀਂ ਆਪਣੇ ਵਾਈ ਮੀਡੀਆ ਦੇ ਜਿਹੜੇ ਸਾਡੇ ਸਪੋਂਸਰਸ ਨੇ ਉਹਨਾਂ ਵੱਲੋਂ ਜਿਹੜੇ ਸਾਡੇ ਬਿਜ਼ਨਸ ਵੀਰ ਨੇ, ਕੋਈ ਨਾ ਕੋਈ ਉਹਨਾਂ ਨੂੰ ਅਸੀਂ ਪੈਸੇ ਜ਼ਰੂਰ ਭੇਜੀਏ। ਸੋ ਕੱਲ੍ਹ ਇੱਕ ਗੱਲ ਹੋਈ ਹੈ ਸਾਡੇ ਸਪੋਂਸਰਸ ਨਾਲ ਅਤੇ ਉਹਨਾਂ ਨੇ ਕਿਹਾ ਜੀ ਤੁਸੀਂ ਜੋ ਹੁਕਮ ਕਰੋਗੇ ਅਸੀਂ ਉਹਨਾਂ ਇਕੱਠਾ ਕਰਕੇ ਅਸੀਂ ਆਪਸ ਵਿੱਚ ਹੀ ਜਿਹੜੇ 5-10-15 ਬੰਦੇ ਹੈਗੇ ਹਾਂ ਸੋ ਅਸੀਂ ਭੇਜ ਦਿਆਂਗੇ ਉਹਨਾਂ ਨੂੰ। ਸੋ ਬਹੁਤ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਲੋਕਾਂ ਦੇ ਵਿੱਚ ਜਿਹੜੀ ਦ ਸਪਿਰਿਟ ਆਫ ਗਿਵਿੰਗ, ਚਾਹੇ ਆਹ 19 ਮੁਸਲਿਮ ਔਰਗਨਾਈਜੇਸ਼ਨਸ ਨੇ, ਚਾਹੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਕਿ ਇਸ ਸਮੇਂ ਕਰ ਰਹੀਆਂ ਹੈਗੀਆਂ ਨੇ ਸਿੱਖ ਹੈਰੀਟੇਜ ਮੰਥ ਦੇ ਤੌਰ ਦੇ ਉੱਤੇ, ਚਾਹੇ ਯੈਸ ਵੀ ਸਪੋਰਟ ਦੇ ਜਿੰਨੇ ਵੀ ਵਲੰਟੀਅਰਸ ਨੇ मतलब उन्होंने अपना जिहड़े डेली देखो मेहनत भी करते हैं काम कर रहे हैं इस टाइम दे विच भी और हमेशा तैयार बर तैयार रहिंदे ने जी दसो कोई काम करना है सो उन्होंने बड़ा वधिया काम किया है और जिहड़ियां ए चाहे रियल स्टेट ऑर्गनाइजेशन ने और मैं वाई मीडिया की सारी स्पॉन्सर का भी धन्यवाद करता है जिन्होंने के कोई सानू असी रिक्वेस्ट की है कदे भी सो दे आर ऑलवेज देयर सुविना जी वाई मीडिया की जी काम कर रहे हैं सारे तुसी भी फ्रंट लाइन के तौर के उत्ते काम किया सो तुहाडा भी सारे का बहुत शुक्रिया वाई मीडिया फैमिली इज ऑलसो वर्किंग वेरी हार्ड डे डे एंड नाइट सो तुहाडा भी सारे का बहुत बहुत शुक्रिया और मैं इतने भी जरूर हाँ मैं इतने भी जरूर जिक्र कर दें जी कि साड़ी 770 की जी टीम है वह भी सवेर तो लैके शाम तक दे ऑल वर्क वेरी हार्ड कुलविंदर साहब तो सवेरे प्रोग्राम शुरू हो जाते हैं फिर जगदीश जी आते हैं फिर मैं युद्धवीर जसवाल साड़ी भी थोड़ी जी तुसी गलबात सुन लेंदे हो फिर अपने जगराज साहब आते हैं और फूड सेवा का बड़ा इन्होंने वधिया काम उन्होंने भी किया है जगराज साहब ने और फिर तुसी सुनते हो सोढ़ी नागराज जी नूं और फिर अपने राणा सिद्धू साहब एंड दैन चरणजीत बराड़ साहब वो भी आते हैं उन्होंने तुसी सुनते हो और फिर आखिर दे विच साडे जिहड़ी मैनेजमेंट है आरिफा मुजफ्फर जी और माजे जमाल साहब वो आते हैं एंड ऑफकोर्स वी कैन नॉट फॉरगेट वहीदा जी उन्होंने बड़ी सानू सपोर्ट रही है एंड सरवत जी साडे चैंपियन ने उन्होंने भी रमजान सारे मुबारकबाद सो एवरीबडी इज डूइंग ये भी फ्रंट लाइन वर्कर की तरह ही काम कर रहे हैं सो विदाउट डिले जी सारे सारे असं इनकरेज करना चाहते हैं फ्राइडे है सुविना जी साड़ी जी कोविड वायरस मैंने सारे पूछते जी कितने का मामला खड़ा है अब जुमे का दिन है जिदा अब जुमे का दिन आ गया फ्राइडे मॉर्निंग तो रमजान के इस मुबारक मौके से मैनू इस तरह लगता है कि असी फ्राइडे मॉर्निंग ते आ गए हैं फिर फ्राइडे आफ्टरनून भी आएगा तो फ्राइडे इवनिंग आएगी और उस तो बाद जिदा सबनों इंतजार होंदा है वीकेंड सो ये असी कोविड के खिलाफ जी लड़ाई है मैंने लगता है कि जुम्मे का दिन चढ़ गया है हम आ गए हैं फ्राइडे मॉर्निंग में सो देखो न्यू ब्रंसविक ने बड़े ऐलान कर रहे हैं सैसकैचुअन ने डेट देती है 4 मई में कहते जी ओपनिंग शुरू हो जानी है ब्रिटिश कोलंबिया के मिड मे के कहते जी ओपनिंग कर देनी है पिछले सैटरडे ओंटेरियो मीटिंग हुई है कि कदों असी इतने रिस्ट्रिक्शन ईज करनी है सो मैनू लग रहा है कि यस हाँ एक चीज़ का जरूर असी ख्याल रखिए कि थोड़ा जे ढिल ना वरत लीए हुण वी मस्ट मेक श्योर कि असी सोशल डिस्टेंसिंग जो सानू हुक्म होया वो असी जरूर करिए हाँ जे असी वो करांगे तो मेरे ख्याल में मैनू इस तरह लगता है कि जून जुलाई के साडे इत्थे भी ओंटेरियो के भी रिस्ट्रिक्शन ईज होनी जून जुलाई के शुरू हो जाएगियां आई एम होपिंग फॉर दैट सो विदाउट फरदर डिले जी पहला हैडलाइनस जारी कर दीए तुसी स्पॉन्सर्स टेक केयर कर लो जी उस तो बाद असी हैडलाइनस जारी करन लगा मैं जी
जी जरूर Headlines the main sponsors ne Ontario Virtual School jekar saathi tusi ministry inspected online high school de paal de vichon jekar naal jud tusi kar baithe high school diploma earn kar sakde ho ta Ontario Virtual School di website tusi zarur visit karo virtualschool.ca ya phir tusi unhan nu phone karke sampark karo 416-907-4899 te 416-907-4899 kise vi prakar di tuhanu financial assistance chahiye hai sokhi kadi de vich ta call kita jave Planet Financial to गौरव कुमार जी नंबर 416-470-9755-01 Trillium Roadways jinnan nu load hai owner operators di te US delay drivers di dedicated lanes ne open board yard to yard work in house custom clearance hovegi te secured yard hai 24/7 dispatch sampark tusi karo aman samraji nu 416-270-3636 te 416-270-3636 te Chrysler di jekar tusi koi vi car khareedan da man bana rahe ho ta George Hora nu sampark kita jave 905-819-0001 te 905-819-0001 te accounting diyan sewawan je thonu chahidiyan ne koi benefit thonu kiven miluga vi ya nahi eh sare sawal je thonu pareshan kar rahe ne ta Avneesh Agarwal ji nu sampark kita jave certified public accountant ne 25 saalan to vadh inna da tajurba bahut patience naal ਬੜੇ ਇਹਤਰਾਮ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ ਤੇ ਤੁਹਾਨੂੰ ਸਹੀ ਸਲਾਹ ਜ਼ਰੂਰ ਦੇਣਗੇ ਅਵਨੀਸ਼ ਅਗਰਵਾਲ ਜੀ ਦਾ ਨੰਬਰ 647-5600-2296 ਐਂਡ ਜੇ ਤੁਸੀਂ ਗ੍ਰੋਸਰੀ ਖਰੀਦਣੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਤੁਹਾਨੂੰ ਚਾਹੀਦੇ ਨੇ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਜ਼ਰੂਰ ਤੁਸੀਂ ਪਹੁੰਚੋ 1525 Bristol Road West, Unit Number 18, Mississauga, Brampton, Renew, 1098 Peter Robertson Boulevard, Brampton, 8997 The Gore Road, Brampton, 515 Ray Lawson Boulevard, Brampton. It's a very big news story, friends, that सब्जी मंडी कैश एंड कैरी हाजिर होने वाली है अपनी पंचवी नवी लोकेशन बनाओ बहुत ही जल्द एट 9825 चिंकूजी रोड ब्रैम्पटन तो जरूर ग्रोसरी ले जाओ सब्जी मंडी कैश एंड कैरी प्रोग्राम के साथ कुलदीप सैनौर जी दोस्तों और उन्हें बताते हैं स्वागत कुलदीप जी बहुत बहुत स्वागत प्रोग्राम के
जी थैंक यू सुविना जी साउथ एशियन पल्स सुन वाले सारे श्रोतियां समुची टीम नू कुलदीप कायनौर वालों गुड मॉर्निंग ਸੁਵੀਨਾ ਜੀ ਅੱਜ ਜਿਵੇਂ ਤੁਹਾਡਾ ਯੈਸ ਵੀ ਸਪੋਰਟ ਪ੍ਰੋਗਰਾਮ ਹੈ ਉਹਨੂੰ ਮੈਂ ਵੀ ਸਪੋਰਟ ਕਰਦਾ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਤੇ ਮੈਨੂੰ ਵੀ ਕੋਈ ਹੈਲਪ ਦੇ ਲਈ ਕਾਲ ਕਰ ਸਕਦਾ 6479987980 ਮੇਰਾ ਨੰਬਰ ਹੈ ਤੇ ਦੂਜੀ ਗੱਲ ਸੁਵੀਨਾ ਜੀ ਮੈਂ ਮੁਸਲਿਮ ਭਰਾਵਾਂ ਨੂੰ ਰਮਾਦਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਬਾਕੀ ਰੀਅਲ ਸਟੇਟ ਬਾਰੇ ਮੈਂ ਇਹਨਾਂ ਦੱਸਣਾ ਚਾਹੁੰਦਾ ਕਿ ਮਿਲਟਨ ਦੇ ਵਿੱਚ ਬਰੌਂਟੀ ਸਟਰੀਟ ਸਾਊਥ ਐਂਡ ਡੈਰੀ ਰੋਡ ਇੰਟਰਸੈਕਸ਼ਨ ਦੇ ਨੇੜੇ ਮੈਂ ਇੱਕ ਬੜਾ ਹੀ ਸ਼ਾਨਦਾਰ ਪ੍ਰੋਪਰਟੀ ਲਿਸਟ ਕੀਤੀ ਹੈ ਇਹ ਕਾਰਨਰ ਦਾ ਟਾਊਨ ਹਾਊਸ ਹੈ 32 ਫੀਟ ਲੋਟ ਦੇ ਉੱਤੇ 3 ਬੈਡਰੂਮ ਤੇ 3 ਵਾਸ਼ਰੂਮ ਹੈ ਫਰੀ ਹੋਲਡ ਹੈ ਕੋਈ ਇਹਦੀ ਮੇਨਟੇਨੈਂਸ ਫੀਸ ਨਹੀਂ ਹੈਗੀ ਸਿਰਫ 2 ਸਾਲ ਪਹਿਲਾਂ ਬਣਿਆ ਘਰ ਇਹ ਆਲ ਬ੍ਰਿਕ ਹੈ ਤੇ ਇਹਦੇ ਵਿੱਚ 4 ਕਾਰਾਂ ਦੀ ਪਾਰਕਿੰਗ ਹੈ ਠੀਕ ਹੈ ਇਹਦੇ ਲਈ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ ਮੇਰੇ ਨੰਬਰ ਤੇ ਕਾਲ ਕਰ ਸਕਦੇ ਹੈ 6479987980 ਦੂਜੀ ਪ੍ਰੋਪਰਟੀ ਸੁਵਿਨਾ ਜੀ ਮੈਂ ਇੱਕ ਟੋਰਾਂਟੋ ਦੇ ਵਿੱਚ ਲੇਕ ਸ਼ੋਰ ਐਂਡ ਕਿਪਲਿੰਗ ਏਰੀਏ ਵਿੱਚ ਘਰ ਲਿਸਟ ਕੀਤਾ ਤੇ 3 ਬੈਡਰੂਮ ਦਾ ਡਿਟੈਚ ਬੰਗਲੋ ਹੈ ਇਹਦੇ ਚ 1 ਬੈਡਰੂਮ ਦੀ ਬੇਸਮੈਂਟ ਹੈ ਸੈਪਰੇਟ ਸਾਈਡ ਐਂਟਰੈਂਸ ਦੇ ਨਾਲ ਇਹਦੇ ਚ ਕਾਫੀ ਅਪਗ੍ਰੇਡਿੰਗਸ ਹੈਗੀਆਂ ਤੇ ਕਿਚਨ ਬਿਲਕੁਲ ਨਿਊਲੀ ਬਣਾਈ ਹੈ ਹਾਈਲੀ ਅਪਗ੍ਰੇਡਿਡ ਹੈ ਤੇ ਨਿਊ ਫਲੋਰਿੰਗ ਹੈ ਇਹਦੀ ਤੇ ਇਹਦੇ ਬਾਰੇ ਵੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ ਕਾਲ ਕਰ ਸਕਦੇ ਹੈ ਮੇਰਾ ਨੰਬਰ ਹੈ 6479987980 ਮੈਂ ਸੁਵਿਨਾ ਜੀ ਦੱਸਣਾ ਚਾਹੁੰਦਾ ਇਹ ਪ੍ਰੋਪਰਟੀ ਜਿਹੜੀ ਹੈ ਟੋਰਾਂਟੋ ਵਾਲੀ ਇਹ ਇਨਵੈਸਟਰਸ ਲਈ ਜਾਂ ਜਿਹੜੇ ਦੁਬਾਰਾ ਘਰ ਬਣਾਉਣੇ ਹੈ ਉਹਨਾਂ ਲਈ ਇਹ ਬਹੁਤ ਹੀ ਸ਼ਾਨਦਾਰ ਮੌਕਾ ਹੈ ਸੋ ਇਹਦੇ ਲਈ ਮੈਨੂੰ ਕਾਲ ਕਰ ਸਕਦੇ ਹੈ ਸਰੋਤੇ ਸੋ ਮੇਰਾ ਨੰਬਰ ਹੈ 6479987980
ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਥੈਂਕ ਯੂ ਸੋ ਮਚ ਐਂਡ ਆਲ ਦੀ ਵੈਰੀ ਬੈਸਟ ਸਟੇ ਸੇਫ ਥੈਂਕ ਯੂ ਥੈਂਕ ਯੂ ਜੀ ਰੁਕ ਕਰਾਂਗੇ ਹੈਡਲਾਈਨਸ ਵੱਲ ਗੱਲ ਕਰਾਂਗੇ ਯੁਵਰੀਤ ਜੀ ਦੇ ਨਾਲ ਜੀ ਯੁਵਰੀਤ ਜੀ
ਬਹੁਤ ਸ਼ੁਕਰੀਆ ਜੀ ਔਰ ਲੇਟੈਸਟ ਨਿਊਜ਼ ਔਰ ਉਸਦੇ ਉੱਤੇ ਅਨਾਲਿਸਿਸ ਲੈ ਕੇ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਸੋ ਸਿੱਧਾ ਪਹਿਲਾਂ ਹੈਡਲਾਈਨਸ ਸੁਣਦੇ ਹਾਂ ਔਰ ਹੈਡਲਾਈਨਸ ਤੋਂ ਬਾਅਦ ਫਿਰ ਅਨਾਲਿਸਿਸ ਔਰ ਫਿਰ ਤੁਹਾਡੀਆਂ ਕਾਲਸ ਗਾਖਲ ਸਾਹਿਬ ਦੀ ਕਾਲ ਆਈ ਹੈ ਕਹਿੰਦੇ ਜੀ ਅੱਜ ਪਹਿਲੀ ਵਾਰੀ ਕਾਲ ਕੀਤੀ ਹੈ ਉਹਨਾਂ ਨੇ ਵੀ ਆਪਣੀ ਗੱਲ ਕੀਤੀ ਹੈ ਬਾਕੀ ਵੀ ਜੋ ਸਾਨੂੰ ਫੀਡਬੈਕ ਜੋ ਵੀ ਮਿਲਦੀ ਹੈ ਸਰਕਾਰ ਵੱਲੋਂ ਜੋ ਵੀ ਪ੍ਰੋਗਰਾਮਸ ਅਨਾਊਂਸ ਕੀਤੇ ਜਾ ਰਹੇ ਨੇ ਜਿਹੜੀ ਜਿਹੜੀ ਸਾਨੂੰ ਫੀਡਬੈਕ ਮਿਲਦੀ ਉਹ ਵੀ ਗੱਲ ਕਰਾਂਗੇ ਜਿਹੜੇ ਸਾਡਾ ਆਪਣਾ ਵਿਊ ਪੁਆਇੰਟ ਹੈਗਾ ਸੋ ਉਹਦੇ ਬਾਰੇ ਮੈਂ ਗੱਲਬਾਤ ਕਰਾਂਗਾ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਕੋਵਿਡ-19 ਦੀ ਅਪਡੇਟ ਜਿਹੜੀ ਅਸੀਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰ ਰਹੇ ਹੈਗੇ ਹਾਂ ਦੁਨੀਆ ਭਰ ਦੇ ਵਿੱਚ ਤਕਰੀਬਨ 3.25 ਮਿਲੀਅਨ ਜਿਹੜੇ ਕੇਸਿਸ ਨੇ ਉਹ ਦੁਨੀਆ ਭਰ ਦੇ ਵਿੱਚ ਹੋ ਗਏ ਨੇ ਔਰ ਜੇ ਅਸੀਂ ਇੱਥੇ ਸਿਰਫ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜੇ ਟੋਟਲ ਨੰਬਰ ਆਫ ਕੇਸਿਸ ਨੇ ਉਹ 42,000 ਦਾ ਅੰਕੜਾ ਜਿਹੜਾ ਉਹ ਪਾਰ ਕਰ ਚੁੱਕੇ ਨੇ ਔਰ ਜਿਹੜੀਆਂ ਟੋਟਲ ਨੰਬਰ ਆਫ ਡੈਥਸ ਨੇ ਉਹ 2200 ਦਾ ਅੰਕੜਾ ਜਿਹੜਾ ਉਹ ਪਾਰ ਕਰ ਚੁੱਕੀਆਂ ਨੇ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਨਾ ਚਾਹਾਂਗੇ ਕਿ ਲੋਕਲ ਕੀ ਮਈਅਰਸ ਲਏ ਜਾ ਰਹੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੈਂਟ ਰਿਲੀਫ ਦੀ ਗੱਲ ਕਰ ਰਹੇ ਨੇ ਔਰ ਰੈਂਟ ਰਿਲੀਫ ਦੀ ਕੀ ਅਨਾਊਂਸਮੈਂਟ ਹੈ ਔਰ ਉਹਦੇ ਬਾਰੇ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਬਹੁਤ ਸਾਰੇ ਬਿਜ਼ਨੈਸਿਸ ਜਿਹੜੇ ਨੇ ਉਹ ਇਹ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਵੇਲੇ ਰੈਂਟ ਜਿਹੜਾ ਹੈ ਉਹਦੇ ਕਾਰਨ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜਿੱਥੇ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਗੱਲਬਾਤ ਕਰ ਰਹੇ ਨੇ ਸਾਰੇ ਪ੍ਰੀਮੀਅਰ ਦੇ ਨਾਲ, ਹਰ ਹਫ਼ਤੇ ਹਰ ਵੀਕਲੀ ਪ੍ਰੀਮੀਅਰ ਦੇ ਨਾਲ ਕਾਨਫਰੰਸ ਕਾਲ ਦੇ ਉੱਤੇ ਵੱਖ ਵੱਖ ਮੁੱਦਿਆਂ ਦੇ ਉੱਤੇ ਡਿਸਕਸ਼ਨ ਹੁੰਦੀ ਹੈ, ਜਿੱਥੇ ਏਜੰਡਾ ਦੇ ਉੱਤੇ ਇਹ ਵੀ ਹੈ ਔਰ ਅਸੀਂ ਉਹਦੀ ਵੀ ਅਪਡੇਟ ਤੁਹਾਡੇ ਨਾਲ ਵਾਈ ਮੀਡੀਆ ਗਰੁੱਪ ਦੁਆਰਾ ਸਾਂਝੀ ਕਰਾਂਗੇ ਕਿ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਕੀ ਮਦਦ ਦਿੱਤੀ ਜਾ ਸਕਦੀ ਹੈ। ਸਵਾਲ ਇਹ ਵੀ ਖੜਾ ਹੈ ਕਿ ਫਰੰਟ ਲਾਈਨ ਵਰਕਰਸ ਦੇ ਵਿੱਚ ਫੈਡਰਲ ਸਰਕਾਰ ਔਰ ਪ੍ਰੋਵਿੰਸ਼ੀਅਲ ਸਰਕਾਰਾਂ ਜੋ ਮਦਦ ਦੇਣਗੀਆਂ ਉਹ ਕਿਆ ਸਿਰਫ ਹੈਲਥ ਕੇਅਰ ਵਰਕਰਸ ਨੂੰ ਹੀ ਐਕਸਟਰਾ ਮਦਦ ਦਿੱਤੀ ਜਾਏਗੀ ਜਾਂ ਫਿਰ ਇਹਦੇ ਵਿੱਚ ਗਰੋਸਰੀ ਸਟੋਰ ਵਰਕਰਸ ਜਾਂ ਟਰੱਕ ਡਰਾਈਵਰਸ ਜਾਂ ਕਿਸੇ ਹੋਰ ਨੂੰ ਵੀ ਸ਼ਾਮਿਲ ਕੀਤਾ ਜਾਏਗਾ। ਇਹਦੇ ਉੱਤੇ ਡਿਟੇਲ ਅਨਾਲਿਸਿਸ ਅੱਗੇ ਚੱਲ ਕੇ ਪੇਸ਼ ਕਰਾਂਗੇ। ਜੋ ਗੋਲੀਆਂ ਲਾਈਆਂ ਨੇ ਔਰ ਕੀ ਲੇਟੈਸਟ ਅਪਡੇਟ ਹੈ ਇਹਦੇ ਬਾਰੇ ਕੱਲ੍ਹ ਅਸੀਂ ਇੱਕ ਡਿਟੇਲ ਰਿਪੋਰਟ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਵੀ ਪੇਸ਼ ਕੀਤੀ ਸੀਗੀ। ਇੱਥੇ ਦੱਸ ਦਈਏ ਕਿ ਜੋ ਤਾਜ਼ਾ ਅਪਡੇਟ ਸਾਡੇ ਕੋਲ ਆ ਰਹੀਆਂ ਹੈਗੀਆਂ ਨੇ ਜੋ ਅਸੀਂ ਕੱਲ੍ਹ ਤੁਹਾਡੇ ਨਾਲ ਚੈਨਲ ਵਾਈ ਦੇ ਉੱਤੇ ਵੀ ਪੂਰੀ ਰਿਪੋਰਟ ਪੇਸ਼ ਕੀਤੀ ਸੀਗੀ, ਕਿਸ ਤਰੀਕੇ ਦੇ ਨਾਲ ਆਖਿਰਕਾਰ ਇਹ ਗਨਮੈਨ ਜਿਹੜਾ ਉਹ 22 ਜਣਿਆਂ ਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਗਿਆ। 12 ਘੰਟੇ ਤੱਕ ਇਹ ਵਾਰਦਾਤ ਕਿਉਂ ਚੱਲਦੀ ਰਹੀ, 16 ਕ੍ਰਾਈਮ ਸੀਨਸ ਜਿਹੜੇ ਸੀਗੇ ਆਖਿਰਕਾਰ ਇਹ ਸ਼ਖਸ ਕਿਸ ਤਰ੍ਹਾਂ ਕਰਦਾ ਰਿਹਾ, ਉਹਦੇ ਵਿੱਚ ਇੱਕ ਅਹਿਮ ਗੱਲ ਇਹ ਵੀ ਸਾਹਮਣੇ ਆਈ ਹੈ ਜੋ ਅਸੀਂ ਕੱਲ੍ਹ ਚੈਨਲ ਵਾਈ ਦੇ ਉੱਤੇ ਤੁਹਾਡੇ ਲਈ ਪੂਰੀ ਡਿਟੇਲ ਰਿਪੋਰਟ ਪੇਸ਼ ਕੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਇਹਦੇ ਕੋਲ ਵੱਖ ਵੱਖ ਪੁਲਿਸ ਦੀਆਂ ਵਰਗੀਆਂ ਕਾਰਾਂ ਸੀਗੀਆਂ ਔਰ ਇੱਕ ਕਾਰ ਜਿਸਦਾ ਇਹਨੇ ਕਾਫੀ ਇਸਤੇਮਾਲ ਕੀਤਾ ਉਹਦੀਆਂ ਤਸਵੀਰਾਂ ਵੀ ਅਸੀਂ ਕੱਲ੍ਹ ਤੁਹਾਡੇ ਨਾਲ ਚੈਨਲ ਵਾਈ ਦੇ ਉੱਤੇ ਸਾਂਝੀਆਂ ਕੀਤੀਆਂ ਸੀ, ਜੋ ਬਿਲਕੁਲ RCMP ਦੀ ਪੁਲਿਸ ਵਰਗੀ ਕਾਰ ਜਿਹੜੀ ਉਹ ਨਜ਼ਰ ਆ ਰਹੀ ਸੀਗੀ। ਇਹ ਸ਼ਖਸ ਜਿਸਨੇ ਕਿ 22 ਜਣਿਆਂ ਦਾ ਕਤਲ ਕੀਤਾ, ਸਭ ਤੋਂ ਪਹਿਲਾਂ ਇਸਨੇ ਆਪਣੀ ਹੀ ਕਾਫੀ ਦੇਰ ਤੋਂ ਜੋ ਗਰਲਫ੍ਰੈਂਡ ਸੀਗੀ ਉਸਦੇ ਉੱਤੇ ਅਟੈਕ ਕੀਤਾ, ਕਾਫੀ ਦੇਰ ਤੱਕ ਉਹਨੂੰ ਬੰਧਕ ਬਣਾ ਕੇ ਰੱਖਿਆ, ਲੇਕਿਨ ਉਹ ਗਰਲਫ੍ਰੈਂਡ ਕਿਸੇ ਤਰ੍ਹਾਂ ਇਹਦੇ ਕੋਲੋਂ ਪਿੱਛਾ ਛੁੜਾ ਕੇ ਨਿਕਲ ਗਈ। ਬਾਅਦ ਦੇ ਵਿੱਚ ਉਹ ਇਸ ਵੇਲੇ ਪੁਲਿਸ ਕਹਿ ਰਹੀ ਹੈ ਕਿ ਉਹ ਜ਼ਿੰਦਾ ਹੈ ਔਰ ਉਹਦੇ ਨਾਲ ਇਸ ਵੇਲੇ ਪੁਲਿਸ ਜਿਹੜੀ ਹੈ ਉਹ ਗੱਲਬਾਤ ਵੀ ਕਰ ਰਹੀ ਹੈ। ਇਸ ਸ਼ਖਸ ਦੀਆਂ 3 ਪ੍ਰੋਪਰਟੀ ਸੀਗੀਆਂ, ਇੱਕ ਵਿਕਟਮ ਦੇ ਇਹਦੇ ਨਾਲ ਕੁਛ ਜਿਹੜੇ ਅਨਬਨ ਵੀ ਲੀਗਲ ਡਿਸਪਿਊਟ ਵੀ ਸੀਗਾ। ਇਸ ਸ਼ਖਸ ਨੇ ਕਾਫੀ ਦੇਰ ਤੋਂ ਇਹ ਸਾਰੀ ਪਲੈਨਿੰਗ ਕੀਤੀ ਸੀਗੀ। ਇਲੀਗਲ ਵੈਪਨਸ ਕਿੱਥੇ, ਕਿਸ ਤਰ੍ਹਾਂ ਇਸ ਸ਼ਖਸ ਕੋਲ ਆਏ, ਇਹਦੇ ਬਾਰੇ ਹਜੇ ਵੀ ਸਵਾਲ ਬਰਕਰਾਰ ਨੇ। ਆਖਿਰਕਾਰ ਪੁਲਿਸ ਦੀ ਵਰਦੀ ਜੋ ਬਿਲਕੁਲ RCMP ਦੇ ਨਾਲ ਮਿਲਦੀ ਜੁਲਦੀ ਹੈ ਉਹ ਇਸ ਸ਼ਖਸ ਕੋਲ ਕਿਸ ਤਰ੍ਹਾਂ ਆ ਗਈ, ਬਾਹਰ ਸੇਲ ਵਾਸਤੇ ਅਵੇਲੇਬਲ ਨਹੀਂ ਹੈ, ਇਹਦੇ ਉੱਤੇ ਵੀ ਸਵਾਲ ਬਰਕਰਾਰ ਨੇ ਔਰ ਬਹੁਤ ਸਾਰੀਆਂ ਹਜੇ ਹੋਰ ਡਿਟੇਲਸ, ਕਈ ਸਵਾਲਾਂ ਦੇ ਜਵਾਬ ਹਜੇ ਬਾਕੀ ਨੇ। ਜੇ ਤੁਸੀਂ ਕੱਲ੍ਹ ਦੀ ਰਿਪੋਰਟ ਮਿਸ ਕਰ ਗਏ ਹੋ ਤਾਂ ਇੱਕ ਨਵੀਂ ਰਿਪੋਰਟ ਅਸੀਂ ਚੈਨਲ ਵਾਈ ਦੇ ਉੱਤੇ ਇਸ ਵੀਕਐਂਡ ਦਿਖਾਵਾਂਗੇ, ਜਿਹਦੇ ਵਿੱਚ ਕਿ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਸ਼ਖਸ ਇੰਨੀ ਦੇਰ ਤੱਕ ਕਿਸ ਤਰ੍ਹਾਂ ਸਾਰਾ ਕੁਝ ਕਰਦਾ ਰਿਹਾ ਔਰ ਕਿੱਦਾਂ ਪੁਲਿਸ ਦੀਆਂ ਗੱਡੀਆਂ ਨੇ ਇਖਤਿਆਰ ਕੀਤੀਆਂ, ਕਿੱਦਾਂ ਇਹਨੇ ਪੁਲਿਸ ਦੀ ਯੂਨੀਫਾਰਮ ਲਈ ਔਰ ਆਖਿਰਕਾਰ ਗਰਲਫ੍ਰੈਂਡ ਔਰ ਬਾਕੀ ਲੋਕਾਂ ਨੂੰ ਜੋ ਇਹਨੇ ਇੱਕ ਲਿਸਟ ਤਿਆਰ ਕੀਤੀ ਸੀ ਕਿ ਕਿੱਦਾਂ ਕਿੱਦਾਂ ਮਾਰਨਾ ਹੈ ਕਿਹਨਾਂ ਲੋਕਾਂ ਨੂੰ, ਉਹ ਕਿਉਂ ਬਣਾਈ ਸੀਗੀ, ਮੋਟਿਵ ਕੀ ਸੀਗਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਖਾਸ ਰਿਪੋਰਟ ਚੈਨਲ ਵਾਈ ਦੇ ਉੱਤੇ ਇਸ ਵੀਕਐਂਡ ਪੇਸ਼ ਕੀਤੀ ਜਾਏਗੀ। ਔਰ ਹੁਣ ਵੱਡੀ ਖਬਰ ਅਸੀਂ ਬ੍ਰੈਂਪਟਨ ਤੋਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਬ੍ਰੈਂਪਟਨ ਦੇ ਵਿੱਚ ਪੀਲ ਪੁਲਿਸ ਨੇ ਇੱਕ ਸ਼ਖਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ, ਜਿਸ ਦੇ ਖਿਲਾਫ ਇਹ ਐਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਜਿਹੜਾ ਸ਼ਖਸ ਹੈਗਾ ਇਸਨੇ ਬ੍ਰੇਕ ਇਨ ਐਂਡ ਐਂਟਰ ਜਿਹੜਾ ਉਹ ਕੀਤਾ ਹੈਗਾ। ਅਸੀਂ ਜ਼ਿਕਰ ਕਰ ਦਈਏ ਕਿ ਇਸ ਸ਼ਖਸ ਦਾ ਨਾਮ ਮਨਜਿੰਦਰ ਸਿੰਘ ਹੈ, ਇਹਦੀ ਉਮਰ 22 ਸਾਲ ਦੀ ਹੈਗੀ ਹੈ ਔਰ ਇਸ ਦੇ ਖਿਲਾਫ 7 ਕਾਊਂਟਸ ਬ੍ਰੇਕ ਐਂਡ ਐਂਟਰ, 1 ਕਾਊਂਟ ਆਫ ਪੋਜੀਸ਼ਨ ਆਫ ਸਟੋਲਨ ਪ੍ਰੋਪਰਟੀ ਓਬਟੇਨਡ ਬਾਈ ਕ੍ਰਾਈਮ ਔਰ ਕੁਝ ਹੋਰ ਜਿਹੜੇ ਚਾਰਜਿਸ ਨੇ ਉਹ ਵੀ ਮਨਜਿੰਦਰ ਸਿੰਘ ਦੇ ਖਿਲਾਫ ਜਿਹੜੇ ਨੇ ਉਹ ਲਗਾਏ ਗਏ ਨੇ। ਅਸੀਂ ਦੱਸ ਦਈਏ ਕਿ ਇਹ ਜਿਹੜੀ ਵਾਰਦਾਤਾਂ ਹੋਈਆਂ ਨੇ, ਇਸ ਸ਼ਖਸ ਨੇ 4 April ਤੋਂ ਲੈ ਕੇ 18 April ਦੇ ਵਿੱਚ ਇਹਨੇ ਬਿਜ਼ਨਸ ਅਦਾਰਿਆਂ ਦੇ ਅੰਦਰ ਬ੍ਰੇਕਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਸਟ੍ਰਿਪ ਪਲਾਜ਼ਾ ਹੈਗਾ ਗਾਰਡਨ ਬੁੱਕ ਟ੍ਰੇਲ ਔਰ ਕੈਸਲਮੋਰ ਰੋਡ ਦੇ ਕੋਲ, ਉੱਥੇ ਇਹ ਬਿਜ਼ਨਸ ਪਲਾਜ਼ਾ ਦੇ ਵਿੱਚ ਇਹ ਸਾਰੇ ਬ੍ਰੇਕਿੰਗ ਕਰਨ ਦੀ ਕੰਮ ਕਰਦਾ ਸੀਗਾ, ਜਿਹਦੇ ਵਿੱਚ ਕਿ ਸੋਮਵਾਰ 13 April ਨੂੰ ਜਦੋਂ ਇੱਕ ਹੋਰ ਬਿਜ਼ਨਸ ਅਦਾਰੇ ਦੇ ਵਿੱਚ ਇਹ ਐਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਵੇਲੇ ਜਿਹੜਾ ਓਨਰ ਸੀਗਾ ਉਸਨੇ ਇਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਆਪਣੇ ਇੱਕ ਚੋਰੀ ਦੇ ਟਰੱਕ ਦੇ ਉੱਤੇ ਹੀ ਫਰਾਰ ਹੋ ਗਿਆ, ਲੇਕਿਨ ਬਾਅਦ ਦੇ ਵਿੱਚ ਇਸਨੇ 2 ਗੱਡੀਆਂ ਨੂੰ ਵੀ ਜਾਣ ਸਮੇਂ ਟੱਕਰ ਮਾਰੀ ਔਰ ਬਾਅਦ ਦੇ ਵਿੱਚ ਪੁਲਿਸ ਨੇ ਇਸ ਸ਼ਖਸ ਨੂੰ ਉਸ ਚੋਰੀ ਦੀ ਗੱਡੀ ਔਰ ਕੁਝ ਹੋਰ ਚੀਜ਼ਾਂ ਦੇ ਨਾਲ ਗ੍ਰਿਫਤਾਰ ਕਰਕੇ ਇਹਦੇ ਖਿਲਾਫ ਚਾਰਜਸ ਲਗਾਏ ਨੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦੇ ਬਾਰੇ ਕੁਝ ਹੋਰ ਡਿਟੇਲ ਰਿਪੋਰਟ ਜਿਹੜੀ ਆ ਤੁਸੀਂ ਮਿਡਵੀਕ ਨਿਊਜ਼ ਪੇਪਰ 'ਚ ਵੀ ਪੜ੍ਹ ਸਕਦੇ ਹੋ। ਹੈਗੇ ਆ ਅੰਤਰਰਾਸ਼ਟਰੀ ਜਗਤ ਦੀ, ਜਿਸ ਦੇ ਵਿੱਚ ਕਿ ਸਭ ਤੋਂ ਵੱਡਾ ਚੈਲੰਜ ਇਸ ਸਮੇਂ ਹੈ ਕਿ ਕਿਹੜੇ ਕਿਹੜੇ ਏਰੀਆਸ ਦੇ ਵਿੱਚ ਲੋਕਡਾਊਨ ਖੋਲ ਦਿੱਤਾ ਜਾਵੇ। ਜਿੱਥੇ ਅਸੀਂ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਅਮਰੀਕਾ ਦਾ। ਅਮਰੀਕਾ ਦੇ ਵਿੱਚ ਕੱਲ੍ਹ ਸ਼ਾਮ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਹੈਗਾ ਕਿ ਕਾਫ਼ੀ ਜ਼ਿਆਦਾ ਸਟੇਟਸ ਜਿਹੜੀਆਂ ਉਹ ਚੰਗੇ ਇਸ ਵੇਲੇ ਪੋਜੀਸ਼ਨ 'ਚ ਹੈਗੀਆਂ ਨੇ, ਜੋ ਲੋਕਡਾਊਨ ਖੋਲਣ ਦੀ ਉਹਨਾਂ ਨੇ ਗੱਲ ਕੀਤੀ ਉਹ ਸਹੀ ਹੈਗੀ ਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਬਿਆਨ ਦੇ ਦਿੱਤਾ ਕਿ ਕਈ ਜਗ੍ਹਾ ਜੋ ਸਨਸ਼ਾਈਨ ਹੈ ਜਾਂ ਹੀਟ ਹੈ ਇਹਦੀ ਵਜ੍ਹਾ ਦੇ ਨਾਲ ਵੀ ਇਸ ਵਾਇਰਸ 'ਤੇ ਅਸਰ ਹੋ ਸਕਦਾ। ਲੇਕਿਨ ਜਦੋਂ ਪੱਤਰਕਾਰਾਂ ਨੇ ਕੱਲ੍ਹ ਹੋਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਡੋਨਲਡ ਟਰੰਪ ਉਹਨਾਂ ਨੂੰ ਕਨਫਰੰਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੰਗਾਪੁਰ ਔਰ ਹੋਰ ਕੁਛ ਏਰੀਆਜ਼ ਦੇ ਵਿੱਚ ਅਮੈਰੀਕਾ ਤੋਂ ਵੀ ਜ਼ਿਆਦਾ ਗਰਮੀ ਪੈ ਰਹੀ ਹੈ, ਲੇਕਿਨ ਉੱਥੇ ਹੀਟ ਦਾ ਕੋਈ ਅਸਰ ਇਸ ਵਾਇਰਸ ਦੇ ਉੱਤੇ ਜਾਂ ਗਰਮੀ ਦਾ ਅਸਰ ਇਸ ਵਾਇਰਸ ਦੇ ਉੱਤੇ ਹੁੰਦਾ ਨਜ਼ਰ ਨਹੀਂ ਆ ਰਿਹਾ। ਅਤੇ ਰਾਸ਼ਟਰਪਤੀ ਕਾਫ਼ੀ ਜ਼ਿਆਦਾ ਨਾਰਾਜ਼ ਹੋ ਗਏ, ਉਹਨਾਂ ਨੇ ਕਿਹਾ ਕਿ ਆਈ ਐਮ ਦ ਪ੍ਰੈਜੀਡੈਂਟ ਐਂਡ ਯੂ ਆਰ ਦ ਫੇਕ ਨਿਊਜ਼। ਖਾਸ ਨਿਸ਼ਾਨਾ ਉਹਨਾਂ ਨੇ CNN ਦੇ ਉੱਤੇ ਵਾਰ ਵਾਰ ਲਗਾਇਆ ਔਰ ਕੁਛ ਹੋਰ ਪੱਤਰਕਾਰਾਂ ਦੇ ਉੱਤੇ ਵੀ ਉਹਨਾਂ ਨੇ ਇਸੇ ਤਰ੍ਹਾਂ ਦੇ ਗੱਲ ਕੀਤੀ। ਔਰ ਉਸ ਤੋਂ ਬਾਅਦ ਪੱਤਰਕਾਰ ਵਾਰ ਵਾਰ ਉਹਨਾਂ ਨੂੰ ਸਵਾਲ ਪੁੱਛ ਰਹੇ ਸੀ ਕਿ ਕਿਆ ਤੁਹਾਡੇ ਕੋਲ ਕੋਈ ਐਵੀਡੈਂਸ ਹੈ, ਤੇ ਰਾਸ਼ਟਰਪਤੀ ਕੋਲ ਇਹਦਾ ਕੋਈ ਜਵਾਬ ਨਹੀਂ ਸੀਗਾ। ਵਿੱਚ 11,513 ਜਿਹੜੇ ਕਨਫਰਮ ਕੇਸਿਸ ਹੋ ਗਏ ਨੇ, 242 ਉੱਥੇ ਡੈਥਸ ਹੋ ਗਈਆਂ ਨੇ, 2500 ਤੋਂ ਜ਼ਿਆਦਾ ਲੋਕ ਰਿਕਵਰ ਹੋ ਗਏ ਨੇ। ਜਿੱਥੇ ਲਗਾਤਾਰ ਹਜੇ ਵੀ ਇਹ ਸਵਾਲ ਬਰਕਰਾਰ ਨੇ ਕਿ ਰਮਜ਼ਾਨ ਦੇ ਇਸ ਮਹੀਨੇ ਦੇ ਵਿੱਚ ਕਿਆ ਮਸਜਿਦਾਂ ਦੇ ਵਿੱਚ ਜਾ ਕੇ ਪ੍ਰੇਅਰ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ, ਇਸ ਦਰਮਿਆਨ ਸਿੰਧ ਨੇ ਜ਼ਰੂਰ ਬੈਨ ਲਗਾ ਦਿੱਤਾ ਹੈ, ਲੇਕਿਨ ਬਾਕੀ ਪ੍ਰੋਵਿੰਸਿਸ ਦੇ ਵਿੱਚ ਐਸਾ ਕੋਈ ਬੈਨ ਨਹੀਂ ਹੈ। ਜਿੱਥੇ ਡਾਕਟਰਸ ਐਸੋਸੀਏਸ਼ਨ ਨੇ ਧੰਨਵਾਦ ਕੀਤਾ ਹੈ ਸਿੰਧ ਦੀ ਪ੍ਰੋਵਿੰਸ ਦਾ ਕਿ ਉਹਨਾਂ ਨੇ ਇਹ ਬੈਨ ਲਗਾ ਦਿੱਤਾ ਹੈ, ਲੇਕਿਨ ਨੈਸ਼ਨਲ ਲੈਵਲ ਦੇ ਉੱਤੇ ਕੁਛ ਹਦਾਇਤਾਂ ਜ਼ਰੂਰ ਦਿੱਤੀਆਂ ਗਈਆਂ ਨੇ ਕਿ ਲੇਕਿਨ ਐਸਾ ਕੋਈ ਬੈਨ ਜਿਹੜਾ ਉਹ ਨਹੀਂ ਹੈ। ਇਸ ਤੋਂ ਬਾਅਦ ਅਸੀਂ ਸਿੱਧਾ ਰੁੱਖ ਕਰਦੇ ਹੈਗੇ ਇੰਡੀਆ ਵੱਲ। ਇੰਡੀਆ ਦੇ ਵਿੱਚ ਜਿੱਥੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਦਾਅਵਾ ਹੈ ਕਿ ਇਸ ਲੋਕਡਾਊਨ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਨੂੰ ਲੈਸਨਸ ਮਿਲੇ ਨੇ ਉਹਦਾ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਕੀਤਾ ਜਾਏਗਾ। ਇਸ ਦਰਮਿਆਨ ਓਪੋਜੀਸ਼ਨ ਨੇ ਇੱਕ ਵਾਰੀ ਫਿਰ ਸਵਾਲ ਖੜੇ ਕੀਤੇ ਨੇ ਕਿ ਜੋ ਇਸ ਵੇਲੇ ਆਮ ਲੋਕਾਂ ਲਈ ਰਾਹਤ ਦੀ ਗੱਲ ਕਰਨੀ ਚਾਹੀਦੀ ਸੀ ਉਹ ਪ੍ਰਧਾਨ ਮੰਤਰੀ ਦੁਆਰਾ ਨਹੀਂ ਕੀਤੀ ਜਾ ਰਹੀ। ਸ਼ਸ਼ੀ ਥਰੂਰ ਨੇ ਸਰਕਾਰ ਦੇ ਉੱਤੇ ਕਿਹਾ ਹੈ ਕਿ ਜਿਹੜੀ ਫਾਲਟੀ ਰੈਪਿਡ ਟੈਸਟ ਕਿੱਟ ਸੀਗੀਆਂ ਉਸ ਤੋਂ ਬਾਅਦ ਭਾਰਤ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਦੂਸਰੀ ਕੰਟਰੀਜ਼ 'ਤੇ ਨਿਰਭਰ ਹੋਣ ਦੀ ਬਜਾਏ ਇੰਡੀਆ ਦੇ ਵਿੱਚ ਹੀ ਇਹ ਸਾਰੀ ਪ੍ਰੋਡਕਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਸ ਦਰਮਿਆਨ ਬੰਗਾਲ ਦੀ ਗਵਰਨਰ ਮਮਤਾ ਬੈਨਰਜੀ ਉਹਨਾਂ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਮਾਇਨੋਰਟੀ ਅਪੀਸਮੈਂਟ ਪਾਲਿਸੀ ਇਖਤਿਆਰ ਕਰ ਰਹੇ ਨੇ ਔਰ ਉੱਥੇ ਲਗਾਤਾਰ ਕੇਸਿਸ ਜਿਹੜੇ ਨੇ ਉਹ ਵੱਧ ਰਹੇ ਨੇ। ਲੇਟੈਸਟ ਰਿਪੋਰਟ ਤੁਹਾਨੂੰ ਸਾਂਝੀ ਕਰਦੀ ਹੈ ਕਿ ਇੰਡੀਆ ਦੇ ਵਿੱਚ 23,000 ਤੋਂ ਜ਼ਿਆਦਾ ਕੇਸਿਸ ਹੋ ਗਏ ਨੇ ਔਰ ਜਿਹੜੀਆਂ ਨੰਬਰ ਆਫ ਡੈਥਸ ਨੇ ਉਹ 725 ਦੇ ਆਸ ਪਾਸ ਇਸ ਵੇਲੇ ਦੱਸੀਆਂ ਜਾ ਰਹੀਆਂ ਨੇ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ। ਓਨਟੈਰੀਓ ਦੇ ਵਿੱਚ ਜੋ ਤਾਜ਼ਾ ਰਿਪੋਰਟ ਆਈ ਹੈ 640 ਨਵੇਂ ਕੇਸਿਸ ਆਏ ਨੇ ਓਨਟੈਰੀਓ ਦੇ ਵਿੱਚ ਔਰ 50 ਡੈਥਸ ਜਿਹੜੀਆਂ ਨੇ ਅੱਜ ਦੇ ਦਿਨ ਰਿਪੋਰਟ ਹੋਈਆਂ ਨੇ ਜੇ ਅਸੀਂ ਓਨਟੈਰੀਓ ਦੀ ਗੱਲ ਕਰੀਏ। ਸੋ ਕਿੱਥੇ ਨੰਬਰ ਜਾ ਰਹੇ ਨੇ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਤੁਹਾਡੇ ਵੱਲੋਂ ਕਈ ਵਾਰ ਆਉਂਦਾ ਹੈ ਕਿ ਜੀ ਓਨਟੈਰੀਓ 'ਚ ਕਿੰਨੇ ਕੇਸਿਸ ਨੇ, ਬ੍ਰੈਮਟਨ 'ਚ ਕਿੰਨੇ ਕੇਸਿਸ ਨੇ, ਮਿਸਿਸਾਗਾ 'ਚ ਕਿੰਨੇ ਕੇਸਿਸ ਨੇ, ਟੋਰੋਂਟੋ 'ਚ। ਸਰ ਸਾਰਾ ਕੁਛ ਚੈਨਲ ਵਾਏ ਦੇ ਉੱਤੇ ਮੌਜੂਦ ਹੈ, ਚੈਨਲ ਵਾਏ ਦੇ ਉੱਪਰ ਸਾਹਮਣੇ ਬਲੂ ਟਿਕਰ ਲੱਗਾ ਹੋਇਆ। ਸੋ ਕਿਸੇ ਵੀ ਟਾਈਮ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਜੀ ਬ੍ਰੈਮਟਨ ਦੇ ਵਿੱਚ ਕਿੰਨੇ ਕੇਸਿਸ ਨੇ, ਐਂਡ ਅਨਫੋਰਚੁਨੇਟਲੀ ਵੀ ਹੈਵ ਟੂ ਰਿਪੋਰਟ ਦੈਟ ਕਿ ਬ੍ਰੈਮਟਨ ਦੇ ਵਿੱਚ ਡੈਥਸ ਕਿੰਨੀਆਂ ਹੋ ਚੁੱਕੀਆਂ ਨੇ, ਮਿਸਿਸਾਗਾ 'ਚ ਕਿੰਨੇ ਕੇਸਿਸ ਨੇ, ਹਾਊ ਮੈਨੀ ਪੀਪਲ ਹੈਵ ਵੀ ਲੋਸਟ ਇਨ ਮਿਸਿਸਾਗਾ, ਜਾਂ ਟੋਰੋਂਟੋ ਦੇ ਵਿੱਚ ਨੰਬਰ ਆਫ ਕੇਸਿਸ ਜਾਂ ਨੰਬਰ ਆਫ ਡੈਥਸ ਕਿੰਨੀਆਂ ਨੇ ਤੁਸੀਂ ਦੇਖਣਾ ਚਾਹੁੰਦੇ ਹੋ, ਤੁਹਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ, ਅਤੇ ਸਾਰਾ ਕੁਛ ਚੈਨਲ ਵਾਏ ਦੇ ਬਲੂ ਟਿਕਰ 'ਤੇ ਆ। ਔਰ ਰੋਜ਼ਾਨਾ ਸਾਡੀ ਟੀਮ ਦੱਸ ਰਹੀ ਸੀ ਰੋਜ਼ਾਨਾ 3 ਵਾਰ ਉਹਨੂੰ ਅਪਡੇਟ ਕਰਦੇ ਨੇ, ਸੋ 3-3 ਵਾਰ ਉਹ ਲਗਾਤਾਰ ਅਪਡੇਟ ਜਿਹੜਾ ਕੀਤਾ ਜਾਂਦਾ। ਔਰ ਇਹ ਮੈਂ ਨੰਬਰਸ ਦੀ ਗੱਲ ਕਰ ਰਿਹਾ, ਜਿਹੜੀਆਂ ਖਬਰਾਂ ਨੇ ਉਹ ਤਾਂ ਬਹੁਤ ਵਾਰ ਅਪਡੇਟ, ਉਹ ਤਾਂ ਮਿੰਟ ਟੂ ਮਿੰਟ ਜਿੱਦਾਂ ਹੀ ਕੋਈ ਖਬਰ ਆਉਣੀ ਹੈ ਉਹ ਚੈਨਲ ਵਾਏ 'ਤੇ ਆ ਜਾਣੀ ਹੈ। ਤੁਸੀਂ ਕੱਲ੍ਹ ਤੁਸੀਂ ਕਹੋ ਜੀ ਸਵੇਰੇ ਮੈਂ 7 ਵਜੇ ਉੱਠ ਕੇ ਚੈਨਲ ਵਾਏ ਔਨ ਕੀਤਾ, ਲੇਟੈਸਟ ਖਬਰਾਂ ਤੁਹਾਨੂੰ ਮਿਲਣਗੀਆਂ, ਬਿਲਕੁਲ ਸਾਹਮਣੇ ਜਿਹੜਾ ਉੱਪਰ ਬਲੂ ਟਿਕਰ ਹੈ। ਔਰ ਖਬਰ ਇੱਦਾਂ ਨਹੀਂ ਹੈ ਕਿ ਇਕੱਲੀ ਤੁਹਾਨੂੰ ਕੈਨੇਡਾ ਦੀ ਮਿਲੇਗੀ ਜਾਂ ਬ੍ਰੈਮਟਨ ਦੀ ਮਿਲੇਗੀ, ਤੁਸੀਂ ਇਸ ਚੈਨਲ ਦੀ ਜਿਹੜੀ ਸਾਊਥ ਏਸ਼ੀਅਨ ਜਿਹੜਾ ਸਾਡਾ ਇਹ ਚੈਨਲ ਹੈ, ਚੈਨਲ ਵਾਏ ਦੀ ਖਾਸੀਅਤ ਇਹੀ ਹੈ ਕਿ ਖਬਰ ਤੁਹਾਨੂੰ ਕਿਤੇ ਦੀ ਵੀ ਹੋਏਗੀ ਉਹ ਤੁਹਾਨੂੰ ਇੱਥੇ ਅਪਡੇਟਡ ਮਿਲੇਗੀ। 24 ਘੰਟੇ 7 ਦਿਨ ਬੰਦੇ ਕੰਮ ਕਰ ਰਹੇ ਨੇ, ਸੋ 24 ਆਵਰ 7 ਡੇਜ਼ ਅ ਵੀਕ। ਜਦੋਂ ਤੁਸੀਂ ਟੀ ਵੀ ਔਨ ਕਰੋਗੇ ਤੁਸੀਂ ਕਹੋ ਜੀ ਮੈਂ ਦੁਪਹਿਰੇ ਟੀ ਵੀ ਔਨ ਕੀਤਾ, ਸ਼ਾਮ ਨੂੰ ਲੇਟ ਈਵਨਿੰਗ, ਨੋ ਪ੍ਰੋਬਲਮ ਸਰ, ਤੁਸੀਂ ਟੀ ਵੀ ਔਨ ਕਰੋਗੇ ਸਾਹਮਣੇ ਉੱਪਰ ਬਲੂ ਟਿਕਰ ਲੱਗਾ ਹੋਇਆ। ਐਸੀ ਕੋਈ ਜਿੱਦਾਂ ਜਿੱਦਾਂ ਕੋਈ ਵੀ ਖਬਰ ਆ ਰਹੀ ਹੈ, ਹੁਣ ਜਿਹੜੀ ਹੈ ਸ਼ੂਟਿੰਗ ਦੀ ਖਬਰ ਆ ਰਹੀ ਸੀ, ਵੈਨ ਵੀ ਹਰਡ ਕੇ 10 ਜਾਂ ਉਸ ਤੋਂ ਜ਼ਿਆਦਾ ਹੋਣਗੇ ਬਲੂ ਟਿਕਰ 'ਤੇ, ਉਸ ਵੇਲੇ ਅਪਡੇਟ ਹੋ ਰਿਹਾ ਸੀ। ਫਿਰ ਖਬਰ ਆਈ ਨਹੀਂ ਜੀ 12-13 ਹੋ ਸਕਦੇ ਨੇ, ਫਿਰ 14, ਫਿਰ 18, ਜਿੱਦਾਂ ਜਿੱਦਾਂ ਅਪਡੇਟ ਹੋਈ ਜਾ ਰਹੀ ਸੀ ਖਬਰ ਕਿ ਜੀ ਹੁਣ 22 ਹੈਗੇ ਨੇ ਜੀ ਵਿਕਟਮਸ ਹੈਗੇ ਨੇ, ਸੋ ਉਸੇ ਤਰ੍ਹਾਂ ਸਾਹਮਣੇ ਬਲੂ ਟਿਕਰ ਦੇ ਉੱਪਰ ਖਬਰ ਜਿਹੜੀ ਹੈ ਅਪਡੇਟ ਹੋ ਰਹੀ ਸੀਗੀ। ਸੋ ਤੁਹਾਨੂੰ ਪੂਰੀ ਅਪਡੇਟਸ ਉੱਥੇ ਮਿਲਦੀਆਂ ਰਹਿੰਦੀਆਂ ਨੇ। ਔਰ ਹੁਣ ਕੱਲ੍ਹ ਮੈਨੂੰ ਬਹੁਤ ਸਾਰੇ ਲੋਕਾਂ ਦੇ ਪਿਛਲੇ 1-2 ਦਿਨਾਂ 'ਚ ਜ਼ਿਆਦਾ ਇਹ ਆ ਰਹੀ ਹੈ ਕਿ ਜੀ ਉਹ ਅੰਮ੍ਰਿਤਸਰ ਵਾਲੀ ਜਿਹੜੀ ਫਲਾਈਟ ਹੈ ਜੀ ਉਹ ਸਾਨੂੰ ਪਤਾ ਨਹੀਂ ਲੱਗਾ। ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ, ਹੁਣ ਉਹ ਤਾਂ ਗੱਲ ਖਤਮ ਹੋ ਗਈ ਨਾ, ਪਤਾ ਨਹੀਂ ਲੱਗਾ ਵਾਲੀ ਤਾਂ ਗੱਲ ਹੁਣ, ਇਹ ਤਾਂ ਤੁਸੀਂ ਜਾਣ ਬੁੱਝ ਕੇ ਅਣਜਾਣ ਬਣੇ ਰਹੇ ਹੋ, ਸੋ ਉਹ ਗੱਲ ਵੱਖਰੀ ਹੈ। ਐਕੂਰੇਟ ਔਰ ਟਾਈਮਲੀ ਇਨਫੋਰਮੇਸ਼ਨ, ਇੱਕ ਤਾਂ ਐਕੂਰੇਟ ਔਰ ਦੂਸਰੀ ਟਾਈਮਲੀ। ਵਾਈ ਮੀਡੀਆ ਦੀ ਸਾਡੀ ਮੇਨ ਮੰਤਰਾ ਹੀ ਇਹੀ ਹੈ ਕਿ ਐਕੂਰੇਟ ਔਰ ਟਾਈਮਲੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਲਗਾਤਾਰ ਮਿਲੇਗੀ। ਸੋ ਹੁਣ ਜਿਹੜੀਆਂ ਦਿੱਲੀ ਵਾਲੀਆਂ ਫਲਾਈਟਸ ਨੇ, ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਅੰਮ੍ਰਿਤਸਰ ਦੀ ਜੇ ਫਲਾਈਟ ਤੁਸੀਂ ਮਿਸ ਕਰ ਗਏ ਹੋ ਤਾਂ ਫਿਰ ਦਿੱਲੀ ਵਾਲੀਆਂ ਜਿਹੜੀਆਂ ਫਲਾਈਟਸ ਨੇ ਉਹ ਪਹਿਲੀ ਅਤੇ 3 ਮਈ ਨੂੰ ਆ ਰਹੀਆਂ, ਫਿਰ ਉਹ ਤੁਸੀਂ ਹੁਣ ਬੁਕਿੰਗ ਕਰਾ ਲਓ। ਅਸੀਂ ਰੋਜ਼ਾਨਾ ਤੁਹਾਨੂੰ ਰਿਪੋਰਟ ਦੇ ਰਹੇ ਹਾਂ ਉਹਦੇ 'ਤੇ। ਰਮੇਸ਼ਵਰ ਸੰਘਾ ਸਾਹਿਬ ਦੱਸ ਕੇ ਗਏ ਨੇ, ਆਪਣੇ ਮੈਂਬਰ ਪਾਰਲੀਮੈਂਟ ਰੂਬੀ ਸੋਤਾ ਜੀ ਦੱਸ ਕੇ ਗਏ ਨੇ ਚੈਨਲ ਵਾਈ 'ਤੇ। ਹੁਣ ਅਸੀਂ ਚੈਨਲ ਵਾਈ ਨਹੀਂ ਟਾਈਮ ਸਿਰ ਦੇਖ ਰਹੇ ਹਾਂ, ਹੁਣ 2 ਦਿਨ ਬਾਅਦ ਸਾਨੂੰ ਯਾਦ ਆ ਰਿਹਾ ਅਤੇ ਫਿਰ ਇਹ ਫਿਰ ਅਸੀਂ ਕਿਤੇ ਨਾ ਕਿਤੇ ਇਹਨੂੰ ਮਿਸ ਕਰ ਰਹੇ ਹਾਂ ਫਿਰ। ਤਾਂ ਹੀ ਅਸੀਂ ਕਹਿੰਦੇ ਹਾਂ ਵੀ ਜੇ ਤੁਸੀਂ ਚੈਨਲ ਵਾਈ ਨਹੀਂ ਔਨ ਕਰਕੇ ਰੱਖਿਆ ਘਰ ਦੇ ਵਿੱਚ ਤਾਂ ਫਿਰ ਸਮਝ ਲਓ ਬਹੁਤ ਕੁਛ ਤੁਸੀਂ ਮਿਸ ਕਰ ਰਹੇ ਹੋ। ਆਪਣਾ ਕੰਮ ਕਰੀ ਜਾਓ, ਘਰ ਦੇ ਵਿੱਚ ਬੈਠੇ ਪਿੱਛੇ ਚੈਨਲ ਵਾਈ ਔਨ ਕਰਕੇ ਰੱਖੋ, ਖਬਰਾਂ ਜਦੋਂ ਮਨ ਕਰੇ ਇੱਕ ਦੋ ਵਾਰੀ ਖਬਰਾਂ ਤੁਸੀਂ ਦੇਖ ਲਓ। ਸੋ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ 5 ਆਵਰਸ ਨੋਨ ਸਟੋਪ ਤੁਹਾਨੂੰ ਸਾਰੀਆਂ ਅਪਡੇਟਸ ਲਾਈਵ ਦਿੱਤੀਆਂ ਜਾਂਦੀਆਂ ਨੇ, ਔਰ ਸ਼ਾਮ ਨੂੰ ਫਿਰ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ। ਬਾਕੀ ਦਿਨ ਦਾ ਟਾਈਮ ਜਿਹੜਾ ਜੀ ਉਹ ਥੋੜ੍ਹਾ ਐਂਟਰਟੇਨਮੈਂਟ, ਕੁਛ ਗੀਤ ਸੰਗੀਤ ਥੋੜ੍ਹਾ ਉਹ ਵੀ ਹੁੰਦਾ, ਲੇਕਿਨ ਤੁਹਾਨੂੰ ਖਬਰ, ਹਾਂ ਖਬਰ ਤੁਹਾਨੂੰ ਮਿੰਟ ਟੂ ਮਿੰਟ ਮਿਲੇਗੀ। ਸੋ ਰੋਜਰਸ 'ਤੇ 857, ਔਰ ਅੱਜ ਸਾਨੂੰ ਰਿਪੋਰਟ ਮਿਲ ਰਹੀ ਹੈ ਕਿ ਜੀ ਜਿਹੜਾ ਬੈੱਲ ਹੈ ਉਹਨੇ ਅੱਜ ਤੋਂ ਹਾਈ ਡੈਫੀਨੇਸ਼ਨ ਕਰ ਦਿੱਤਾ। ਸੋ ਬੈੱਲ ਦੇ ਉੱਤੇ ਤੁਹਾਨੂੰ ਹੁਣ ਹਾਈ ਡੈਫੀਨੇਸ਼ਨ, ਤੁਸੀਂ ਕੈਨੇਡਾ ਦੇ ਕਿਸੇ ਵੀ ਕੋਨੇ 'ਚ ਹੈਗੇ ਹੋ, ਤੁਸੀਂ ਹਾਈ ਡੈਫੀਨੇਸ਼ਨ ਦੇ ਵਿੱਚ ਜਿਹੜਾ ਹੈ ਜੀ ਉਹ ਚੈਨਲ ਤੁਸੀਂ ਹੁਣ ਦੇਖ ਸਕੋਗੇ ਬੈੱਲ ਦੇ ਉੱਤੇ। ਔਰ ਜੇ ਤੁਸੀਂ ਦੇਖਣਾ ਚਾਹੁੰਦੇ ਹੈਗੇ ਹੋ ਰੋਜਰਸ 'ਤੇ 857, ਬੈੱਲ ਦੇ ਉੱਤੇ 828, ਟੈਲਸ 2418। ਕਾਲਰਸ ਨੇ ਜੀ ਹੁਣ ਅਸੀਂ ਲੈਣ ਲੱਗੇ ਹਾਂ, ਅਮਰਿੰਦਰ ਜੌਲ ਸਾਹਿਬ ਤੁਹਾਡੀ ਕਾਲ ਪਹਿਲੀ ਹੋਏਗੀ, ਬਾਕੀ ਸਾਰੀਆਂ ਕਾਲਸ ਵੀ ਮੈਂ ਔਨ ਦੇਅਰ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੋਂਸਰ ਜੀ ਕੁਇਕਲੀ ਅਨਾਊਂਸ ਕਰ ਦਿਓ, ਫਿਰ ਮੈਂ ਕਾਲਸ ਲੈਣਾ। ਔਰ ਸਾਡੀ ਫਿਰ ਉਸ ਤੋਂ ਬਾਅਦ ਮੈਂ ਰਿਕੁਐਸਟ ਕਰਾਂਗਾ ਜੀ ਕਿ ਜਿਹੜੀ ਸਾਡੇ ਵਾਈ ਮੀਡੀਆ ਐਡੀਟਰਸ ਟੇਕ ਹੈਗਾ, ਸੋ ਵਾਈ ਮੀਡੀਆ ਐਡੀਟਰਸ ਟੇਕ ਜਿਹਦੇ ਵਿੱਚ ਕਿ ਸਾਡੀ ਜਿਹੜੀ ਲੀਡਿੰਗ ਮੈਂਬਰਸ ਹੁੰਦੇ ਨੇ ਵਾਈ ਮੀਡੀਆ ਦੇ, ਅਸੀਂ ਉਹਨਾਂ ਦੇ ਵਿਚਾਰ ਅਸੀਂ ਲੈਂਦੇ ਹਾਂ। ਸੋ ਮੈਂ ਉਹ ਵੀ ਤੁਹਾਡੇ ਨਾਲ ਹੁਣੇ ਗੱਲ ਕਰਨਗੇ। ਵਾਈ ਮੀਡੀਆ ਐਡੀਟਰ ਸਟੇਕ ਦੇ ਵਿੱਚ ਸਾਡੇ ਚੈਨਲ ਵਾਈ ਨੂੰ ਲੀਡ ਕਰਦੇ ਨੇ ਸ਼ੈਲੀ ਜੀ, ਉਹ ਗੱਲਬਾਤ ਕਰਨਗੇ। ਔਰ ਸਾਡੇ ਵਾਈ ਮੀਡੀਆ ਦੇ ਐਸੋਸੀਏਟ ਐਡੀਟਰ ਵਰਿੰਦਰ ਸਿੰਘ ਜੀ, ਉਹ ਗੱਲਬਾਤ ਕਰਨਗੇ। ਔਰ ਮਿਡਵੀਕ ਨਿਊਜ਼ ਪੇਪਰ ਨੂੰ ਲੀਡ ਕਰਦੇ ਨੇ ਮਿਤੁਲ ਜੀ, ਸ਼ੀ ਵਿਲ ਆਲਸੋ ਜੁਆਇਨ ਅਸ, ਔਰ ਮੈਂ ਬਤੌਰ ਗਰੁੱਪ ਐਡੀਟਰ ਵੀ ਜੁਆਇਨ ਕਰਾਂਗਾ। ਸੋ ਜਿਹੜੇ ਐਡੀਟਰਸ ਨੇ ਵਾਈ ਮੀਡੀਆ ਦੇ ਸਟੇਕ ਦੇ ਵਿੱਚ, ਉਹਨਾਂ ਦੀ ਤੁਸੀਂ ਐਨਾਲਿਸਿਸ ਵੀ ਸੁਣੋਗੇ, ਉਹ ਵੀ ਅਸੀਂ ਦੱਸਣ ਜਾ ਰਹੇ ਹਾਂ ਹੁਣੇ, ਕਾਲਸ ਵੀ ਲਵਾਂਗੇ। ਲੇਕਿਨ ਉਸ ਤੋਂ ਪਹਿਲਾਂ ਸੁਵਿਨਾ ਜੀ, ਸਪੌਂਸਰਸ ਪਲੀਜ਼। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਔਰ ਮੈਂ ਨਾਲ ਹੀ ਵਧਾਂਗਾ ਜੀ ਆਪਣੀ ਅਗਲੀ ਕਾਲ ਵੱਲ। ਮਨਿੰਦਰ ਜੀ ਤੁਸੀਂ ਆਉਂਦੇ ਰਹੋ, ਮਨਿੰਦਰ ਜੌਲ ਸਾਹਿਬ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
ਬਾਜੀ ਵੀ ਸਪੋਰਟ ਤੇ ਇੱਕ ਮੈਂ ਪੁੱਛਣਾ ਸੀ ਜੀ, ਜਿਸ ਤਰ੍ਹਾਂ ਸਾਰੇ ਆਪਣੇ ਕਮਿਊਨਿਟੀ ਵਾਲੇ ਜਾਂ ਹੋਰ ਸਾਰੇ 2-2 ਹਜ਼ਾਰ ਆਪਾਂ ਨੂੰ ਮਿਲਦਾ ਸਪੋਰਟ ਵਾਸਤੇ, ਤੇ ਘਰੋ ਘਰੇ ਬੈਠੇ ਕੰਮ ਛੱਡ ਕੇ
ਜੀ ਜੀ
ਕੰਮ ਨਹੀਂ ਹੋ ਰਹੇ, ਜਿਹੜੇ ਐਮ ਐਲ ਏ ਐਮ ਪੀ ਹੈ ਇਹਨਾਂ ਨੂੰ ਵੀ 2 ਹਜ਼ਾਰ ਤੇ ਰੱਖਣਾ ਚਾਹੀਦਾ ਸੀ, ਕਿ ਉਹ ਆਪਣੇ ਸਾਰੇ ਲੈ ਰਹੇ ਆਪਣੇ ਜੋ ਵੀ ਇਹਨਾਂ ਨੂੰ ਮਿਲਦੀ ਹੈ ਆਪਣਾ ਸੈਲਰੀ ਵਗੈਰਾ, ਇਹ ਕਿਹੜਾ ਜਾਂਦੇ ਉੱਥੇ ਪਾਰਲੀਮੈਂਟ ਜਾਂ ਕਿਤੇ ਹੋਰ ਕੰਮ ਕਰਦੇ ਆ ਘਰੇ ਬੈਠੇ ਆ। ਜਿਸ ਤਰ੍ਹਾਂ ਨਿਊਜ਼ੀਲੈਂਡ ਨੇ 50% ਆਪਣਾ ਉਹਨਾਂ ਨਾਲ ਸੈਲਰੀ ਕੱਟ ਲਿਆ ਐਮ ਪੀ ਐਮ ਐਲ ਏ ਦੀ, ਇੱਕ ਸਾਲ ਵਾਸਤੇ ਕੱਟ ਲਿਆ ਉਹਨਾਂ ਨੇ।
ਹਾਂਜੀ, ਆਪਣੀ ਮਰਜ਼ੀ ਦੇ ਨਾਲ ਕੁਛ ਜਿਹੜੇ ਐਮ ਪੀਜ਼ ਨੇ, ਜਿਸ ਤਰ੍ਹਾਂ ਸੋਨੀਆ ਸਿੱਧੂ ਜੀ ਨੂੰ ਜਿਹੜਾ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੀ ਸੈਲਰੀ ਦਾ ਕੁਛ ਹਿੱਸਾ ਜਿਹੜਾ ਡੋਨੇਟ ਕੀਤਾ ਸੋਨੀਆ ਸਿੱਧੂ ਜੀ ਨੇ, ਠੀਕ ਹੈ। ਮੈਂ ਕਿਸੇ ਦਾ ਪੱਖ ਨਹੀਂ ਰਿਹਾ, ਮੈਂ ਤਾਂ ਉਹ ਗੱਲ ਕਰਾਂਗਾ ਜਿਹੜੀ ਸਹੀ ਹੈ। ਔਰ ਕਮਲ ਖਹਿਰਾ ਜੀ ਨੇ ਹਾਲ ਹੀ ਦੇ ਵਿੱਚ ਜਾ ਕੇ ਆਪਣਾ ਟਾਈਮ ਜਿਹੜਾ ਹੈ ਜੀ ਉਹਨਾਂ ਨੇ ਵਲੰਟੀਅਰ ਕੀਤਾ ਨਰਸਿੰਗ ਦੇ ਪ੍ਰੋਫੈਸ਼ਨ ਤੋਂ, ਕਿਉਂਕਿ ਉਹਨਾਂ ਦਾ ਸੰਬੰਧ ਸੀਗਾ, ਐਂਡ ਅਨਫੋਰਚੁਨੇਟਲੀ ਦੇਖ ਲਓ ਉਹਨਾਂ ਨੇ ਸ਼ਿਪਿਕਟ ਉਹਨਾਂ ਨੂੰ ਕੋਵਿਡ ਵੀ ਹੋ ਗਿਆ, ਐਂਡ ਹੁਣ ਕੱਲ੍ਹ ਪਰਸੋਂ ਖਬਰ ਆਈ ਹੈ, ਗੋਡ ਬਲੈਸ ਸਰ, ਉਹ ਵਧੀਆ ਵੀ ਹੋ ਗਏ ਨੇ। ਮੈਨੂੰ ਕੱਲ੍ਹ ਕਿਸੇ ਬੰਦੇ ਨੇ ਕਿਹਾ ਕਿ ਜੀ ਰੂਬੀ ਸਹੋਤਾ ਹੋਣਾ ਦੀ ਕਾਲ ਉਹਨਾਂ ਨੂੰ ਰਾਤ ਨੂੰ 11:30 ਆਈ। ਇਹ ਮੈਨੂੰ ਪਰਸਨਲੀ ਕੱਲ੍ਹ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਜੀ, ਕਿਉਂਕਿ ਉਹ ਮੈਨੂੰ ਫੋਨ ਕਾਲ ਕਰ ਰਹੇ ਸੀਗੇ ਕਿ ਇਹਦੇ ਬਾਰੇ ਕੱਲ੍ਹ ਦੇਰ ਰਾਤ ਉਹਨਾਂ ਦੀ, ਮੈਨੂੰ ਪਹਿਲਾਂ ਕਹਿੰਦੀ ਤੁਸੀਂ ਮਾਇੰਡ ਤਾਂ ਨਹੀਂ ਕੀਤਾ ਜੀ ਅਸੀਂ ਦੇਰ ਨੂੰ ਕਾਲ ਕੀਤੀ? ਮੈਂ ਕਿਹਾ ਜੀ ਨੋ ਪ੍ਰੋਬਲਮ, ਕੋਈ ਗੱਲ ਨਹੀਂ, ਦੱਸੋ। ਉਹ ਕਹਿੰਦੇ ਜੀ ਇੰਡੀਆ ਦੇ ਵਿੱਚ ਉਹਨਾਂ ਦੇ ਹਸਬੈਂਡ ਅਤੇ ਛੋਟਾ ਬੱਚਾ, ਹਸਬੈਂਡ ਤਾਂ ਕਹਿੰਦੇ ਚਲੋ ਕੋਈ ਨਹੀਂ, ਬੱਚਾ ਗਿਆ ਸੀ 10-15 ਦਿਨ ਲਈ, ਅਤੇ ਹੁਣ ਬੱਚਾ ਜਿਹੜਾ ਹੈ ਜੀ ਉਹ ਉੱਥੇ ਉਹ ਆਪਣੇ ਮੇਰੇ ਖਿਆਲ ਨਾਲ, ਕਿਉਂਕਿ ਬੱਚਾ ਹੁਣ 10-15 ਦਿਨ ਲਈ ਗਿਆ ਸੀ, ਹੁਣ 1.5 ਮਹੀਨੇ ਦਾ ਉੱਥੇ ਸਟੱਕ ਹੈ, ਬੱਚਾ ਬੜਾ ਪਰੇਸ਼ਾਨ ਹੈ, ਅਤੇ ਕੋਈ ਨਹੀਂ ਵੀ ਚਲੋ ਜੇ ਕੁਛ ਇਹਦਾ ਕੁਛ ਕਿੱਦਾਂ ਕੀ, ਉਹ ਪੁੱਛ ਰਹੇ ਸੀ ਮੈਨੂੰ। ਅਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਹਦੇ ਕਿਹਦੇ ਨਾਲ ਗੱਲ ਕੀਤੀ ਹੈ, ਤੁਹਾਡੇ ਲੋਕਲ ਐਮ ਪੀ ਕੌਣ ਨੇ ਜੀ? ਕਹਿੰਦੇ ਰੂਬੀ ਸੋਤਾ। ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਦੱਸਿਆ? ਕਹਿੰਦੇ ਜੀ ਬਿਲਕੁਲ ਦੱਸਿਆ। ਮੈਂ ਕਿਹਾ ਤੁਹਾਨੂੰ ਉਹਨਾਂ ਦਾ ਰਿਸਪੋਂਸ ਬੈਕ ਆਇਆ? ਕਹਿੰਦੇ ਜੀ ਰਾਤ ਪਤਾ ਨਹੀਂ 11-11:30 ਵਜੇ ਉਹਨਾਂ ਦਾ ਰਿਸਪੋਂਸ ਬੈਕ ਆਇਆ। ਸੋ ਜੇ ਐਮ ਸਰ ਪੈਸੇ ਅਸੀਂ ਪਤਾ ਕੀ ਸਾਡਾ ਫੋਕਸ, ਤੁਸੀਂ ਮੈਨੂੰ ਜੌਲ ਸਾਹਿਬ ਗਲਤ ਨਾ ਸਮਝਣਾ, ਸਾਡਾ ਫੋਕਸ ਥੋੜ੍ਹਾ ਜਿਹਾ ਇਹ ਹੋ ਗਿਆ ਕਿ ਅਸੀਂ ਐਮ ਪੀਜ਼ ਦੀ ਤਨਖਾਹ ਘਟਾਈਏ। ਮੈਂ ਇੱਕ ਗੱਲ ਇੱਥੇ ਇਹ ਵੀ ਜ਼ਰੂਰ ਕਲੀਅਰ ਕਰਨਾ ਚਾਹੁੰਦਾ ਹੈ ਕਿ ਸਰਕਾਰ ਦੇ ਉੱਤੇ ਸਵਾਲ ਪੁੱਛੋ, ਜਿੰਨੇ ਅਸੀਂ ਸਵਾਲ ਪੁੱਛਦੇ ਹਾਂ ਇੰਨੇ ਸ਼ਾਇਦ ਹੀ ਕੋਈ ਪੁੱਛਦਾ ਹੋਵੇਗਾ, ਲੇਕਿਨ ਸਾਡੀ ਇੰਟੈਂਸ਼ਨ ਜਿਹੜੀ ਹੈ ਉਹ ਇਹ ਨਾ ਹੋਵੇ ਕਿ ਜੀ ਅਸੀਂ ਇਹਨਾਂ ਨੂੰ ਐਮ ਪੀਜ਼ ਨੂੰ ਥੱਲੇ ਲਾ ਦਈਏ, ਇਹ ਕਰ ਦਈਏ, ਵੋ ਕਰ ਦਈਏ। ਔਰ ਇੱਥੇ ਮੈਂ ਜ਼ਰੂਰ ਕਹਿਣਾ ਚਾਹੁੰਦਾ, ਜੋ ਅਸੀਂ ਸਵਾਲ ਪੁੱਛਦੇ ਹਾਂ ਕਦੇ ਕੋਈ ਮਾਇੰਡ ਨਹੀਂ ਕਰਦਾ, ਕਦੇ ਵੀ ਮੈਨੂੰ ਕਦੇ ਵੀ ਕਿਸੇ ਐਮ ਪੀ ਨੇ, ਕਿਸੇ ਕੈਬਨਿਟ ਮੰਤਰੀ ਨੇ, ਕਿਸੇ ਨੇ ਇਹ ਨਹੀਂ ਕਿਹਾ ਸੀ, ਜੋ ਮਰਜ਼ੀ ਉਹਨਾਂ ਨੂੰ ਪੁੱਛ ਲਿਆ, ਨੈਵਰ ਐਵਰ ਅੱਜ ਤੱਕ ਨਹੀਂ ਐਸਾ ਹੋਇਆ ਕਿ ਕਿਸੇ ਨੇ। ਔਰ ਬੜੇ ਉਹਨਾਂ ਨੇ 80-90% ਉਹ ਜਵਾਬ ਵੀ ਉਹਦੇ ਖੁੱਲ੍ਹ ਕੇ ਦੇ ਦਿੰਦੇ ਆ। ਅਸੀਂ ਰਮੇਸ਼ਵਰ ਸੰਘਾ ਸਾਹਿਬ ਨੂੰ ਇੱਥੇ ਤੱਕ ਤਾਂ ਕਹਿ ਦਿੱਤਾ ਕਿ ਜੀ ਸਾਨੂੰ ਤਾਂ ਪਤਾ ਲੱਗਾ ਵੀ ਤੁਹਾਡੇ ਬੰਦਿਆਂ ਨੇ ਉਸੇ ਪੈਸੇ ਖਾਧੇ ਆ ਉਹ, ਹਾਲਾਂਕਿ ਉਹਨਾਂ ਨੇ ਆਪਣੀ, ਉਹ ਕਹਿੰਦੇ ਜੀ ਕੋਈ ਸਬੂਤ ਆ ਤਾਂ ਦਿਓ, ਜੇ ਤੁਹਾਡੇ ਕੋਲ ਸਬੂਤ ਆ ਜਾਓ ਫਿਰ ਅਦਾਲਤ ਚਲੇ ਜਾਓ। ਉਹਨਾਂ ਨੇ ਵੀ ਆਪਣੀ ਗੱਲ ਰੱਖ ਦਿੱਤੀ ਸਾਹਮਣੇ, ਅਸੀਂ ਕੋਈ ਝਿਜਕੇ ਥੋੜ੍ਹੀ ਆ। ਮੈਂ ਕਿਹਾ ਜੀ ਸਾਨੂੰ ਪਤਾ ਲੱਗਾ ਉੱਥੇ ਪੈਸੇ ਖਾਧੇ ਆ, ਜੇ ਉਹਨਾਂ ਨੇ ਬੜਾ ਖੁੱਲ੍ਹ ਕੇ ਗੱਲ ਕੀਤੀ, ਕਦੇ ਮਾਇੰਡ ਨਹੀਂ ਉਹ ਕਰਦੇ ਕਿਸੇ ਵੀ ਚੀਜ਼ ਨੂੰ। ਰੂਬੀ ਸੋਤਾ ਜੀ ਨੂੰ ਅਸੀਂ ਕਿਹਾ ਜੀ ਸਾਨੂੰ ਲੱਗਦਾ ਤੁਹਾਡੇ ਸਰਕਾਰ ਦਾ ਰਿਸਪੋਂਸ ਬੜਾ ਸਲੋ ਜਿਹਾ ਰਿਹਾ, ਉਹਨੇ ਕਿਹਾ ਜੀ ਚਲੋ ਹੁਣ ਉਹ ਗੱਲ ਜੋ ਹੋ ਗਈ ਉਹਨੂੰ ਛੱਡੋ। ਉਹਨਾਂ ਨੇ ਇਹ ਨਹੀਂ ਕਿਹਾ ਕੋਈ ਮਾਇੰਡ ਨਹੀਂ ਕਰਦਾ। ਮੈਂ ਇੱਕ ਸਿਰਫ 21 ਸੈਕਿੰਡ, ਤੁਸੀਂ ਆਪਣੀ ਜੋਲ ਸਾਹਿਬ ਗੱਲ ਪੂਰੀ ਰੱਖਣਾ, ਮੈਂ ਇੱਕ ਗੱਲ ਜ਼ਰੂਰ ਹੋਰ ਕਹਿਣਾ ਚਾਹੁੰਦਾ। ਦੇਖੋ ਚਾਹੇ ਉਹ ਅੱਜ ਸਾਡੇ ਇੱਥੇ ਦੇ ਜਿਹੜੇ ਐਮ ਪੀਜ਼ ਨੇ, ਔਰ ਖਾਸ ਕਰ ਉਹਨਾਂ ਦੇ ਵਿੱਚ ਜਿਹੜੇ ਲੋਕ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ, ਮੈਂ ਕਿਸੇ ਨੂੰ, ਅਸੀਂ ਉਹਨਾਂ ਨੂੰ ਜਿੰਨੇ ਮਰਜ਼ੀ ਮੁਸ਼ਕਿਲ ਸਵਾਲ ਪੁੱਛੀਏ, ਮੈਂ ਤਾਂ ਇਸ ਹੱਕ 'ਚ ਹਾਂ, ਹੋ ਸਕਦਾ ਤੁਸੀਂ ਮੈਨੂੰ, ਬਹੁਤ ਸਾਰੇ ਲੋਕ ਇਹਦੇ 'ਚ ਮੈਨੂੰ ਗਲਤ ਵੀ ਕਹਿਣਗੇ ਇਹ ਕਿਹੜੀ ਗੱਲ ਕਹਿਤੀ, ਮੈਂ ਤਾਂ ਇਸ ਹੱਕ 'ਚ ਹਾਂ ਵੀ ਇਹਨਾਂ ਨੂੰ ਤਨਖਾਹ ਚਾਹੇ ਥੋੜ੍ਹੀ ਹੋਰ ਵੱਧ ਦੇ ਦਿਓ, ਕੋਈ ਗੱਲ ਨਹੀਂ, ਲੇਕਿਨ ਕੰਮ ਕੰਪੀਟੀਟਿਵ ਬੰਦੇ ਲੈ ਕੇ ਆਓ। ਸਰ ਦੇਖੋ ਅੱਜ ਮੈਂ ਜਿਸ ਰਾਈਡਿੰਗ 'ਚ ਬਹਿ ਰਹਿੰਦਾ, ਬਰੈਂਪਟਨ ਈਸਟ, ਠੀਕ ਹੈ, ਉਹਦੇ ਵਿੱਚ ਮੈਂ ਖੁਦ ਇਹਨਾਂ ਨੂੰ ਬੱਚਿਆਂ ਨੂੰ ਕਿਹਾ ਸੀਗਾ, ਮਨਿੰਦਰ ਸਿੱਧੂ, ਰਮੋਨਾ ਸਿੰਘ ਅਤੇ ਆਪਣਾ ਲੜਕਾ ਸੀ ਸਰਨਜੀਤ, ਹਾਂ ਸਰਨਜੀਤ, ਜਿਹੜਾ ਆਪਣਾ NDP ਦਾ ਸੀਗਾ, ਮੈਂ ਤਿੰਨਾਂ ਨੂੰ ਕਿਹਾ ਸੀਗਾ ਵੀ ਤੁਹਾਡੇ ਵਿੱਚੋਂ ਜਿਹੜਾ ਵੀ ਕੋਈ MP ਬਣ ਜਾਏਗਾ ਉਹ ਵਧੀਆ ਕੰਪੀਟੀਟਿਵ ਹੋ ਤੁਸੀਂ, ਤਿੰਨੇ ਜਣੇ, ਆਲ ਥ੍ਰੀ ਆਫ, ਈਵਨ ਰਮੋਨਾ ਸਿੰਘ ਵਾਜ਼ ਵੈਰੀ ਕੰਪੀਟੀਟਿਵ, ਹਾਰ ਗਈ ਉਹ ਲੜਕੀ, ਕੋਈ ਗੱਲ ਨਹੀਂ, ਮਨਿੰਦਰ ਸਿੱਧੂ ਵੈਰੀ ਯੰਗ ਕੰਪੀਟੀਟਿਵ ਐਂਡ ਹੀ ਇਜ਼ ਪਲੈਜ਼ੈਂਟਲੀ ਸਰਪ੍ਰਾਈਜ਼ਡ ਮੀ। ਰਾਜ ਗਰੇਵਾਲ ਅੱਜ ਇੱਕ ਉਹਨਾਂ ਦੀ ਖਰਾਬ ਸੀਗੀ ਚੀਜ਼, ਲੇਕਿਨ ਅਦਰਵਾਈਜ਼ ਬੜਾ ਕੰਪੀਟੀਟਿਵ ਸ਼ਖਸ ਹੈਗਾ। ਉੱਥੋਂ ਲੜਕਾ ਹਾਰਿਆ ਸੀ ਆਪਣਾ ਹਰਬਲਜੀਤ ਸਿੰਘ ਕਾਹਲੋਂ, MBA ਇੱਥੋਂ, ਹੀਜ਼ ਐਨ MBA ਗ੍ਰੈਜੂਏਟ, ਹਾਰ ਗਿਆ ਹਰਬਲਜੀਤ ਸਿੰਘ ਕਾਹਲੋਂ, ਬੜਾ ਕੰਪੀਟੀਟਿਵ ਸੀਗਾ ਉਹ ਬੰਦਾ, ਜੇ ਉਹ ਵੀ ਅੱਗੇ ਆ ਜਾਂਦਾ। ਇੱਧਰੋਂ ਰੂਬੀ ਸੋਤਾ ਐਂਡ ਅਰਪਨ, ਬਹੁਤ ਵੈਰੀ ਕੰਪੀਟੀਟਿਵ, ਜਿਹੜਾ ਵੀ ਜਿੱਤ ਜਾਂਦਾ ਠੀਕ ਹੈ। ਅਸੀਂ ਜਿਹੜੇ ਯੰਗ ਬੱਚੇ ਆ ਰਹੇ ਨੇ ਨਾ, ਅਸੀਂ ਉਹਨਾਂ ਨੂੰ ਇੱਦਾਂ ਨਾ ਹੋ ਜਾਏ ਕੱਲ੍ਹ ਨੂੰ ਕਿ ਜੀ ਦੇਖੋ ਵੀ ਕੱਲ੍ਹ ਨੂੰ ਫਿਰ ਉਹ ਯੰਗ, ਇੱਕ ਪਾਸੇ ਅਸੀਂ ਸਮਾਜ ਦਾ ਸੁਧਾਰ ਜਾਂਦੇ ਹਾਂ, ਔਰ ਮੈਂ ਬਾਰ ਬਾਰ ਇੱਕ ਗੱਲ, ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਡਿਸਕਸ਼ਨ ਕਰ ਲਓ, ਸਮਾਜ ਦਾ ਸੁਧਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਪਬਲਿਕ ਲਾਈਫ ਦੇ ਵਿੱਚ ਆਓ ਔਰ ਆ ਕੇ ਸੁਧਾਰ ਕਰੋ, ਕਿਉਂਕਿ ਤੁਹਾਡੇ ਕੋਲ ਪਾਵਰ ਆਉਂਦੀ ਹੈ, 100 ਮਿਲੀਅਨ, 200 ਮਿਲੀਅਨ, 500 ਮਿਲੀਅਨ ਹੈ। ਸੋ ਅਸੀਂ ਇਹਨਾਂ ਨੂੰ ਜ਼ਰੂਰ ਸਵਾਲ ਪੁੱਛੀਏ, ਸਾਨੂੰ ਕੋਈ ਕਹਿੰਦਾ ਜੀ ਤੁਸੀਂ ਇਹਨਾਂ ਨੂੰ ਕ੍ਰਿਟੀਸਾਈਜ਼ ਕਰੋ, ਨੋ, ਨਾ ਅਸੀਂ ਕਿਸੇ ਨੂੰ ਥੱਲੇ ਲਾਉਣਾ, ਨਾ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ, ਸਵਾਲ ਅਸੀਂ ਪੁੱਛਣੇ ਆ ਤਾਂ ਕਿ ਕਮਿਊਨਿਟੀ ਨੂੰ, ਹੁਣ ਸਾਨੂੰ ਕੱਲ੍ਹ ਦੇ ਵੀ ਬੜੀਆਂ ਕਾਲ ਆਉਂਦੀਆਂ ਨੇ, ਮੈਂ ਸਨੀ ਸਾਹਿਬ ਦਾ ਨਾਮ ਲੈ ਕੇ ਗੱਲ ਕਰਦਾ, ਸਨੀ ਗੁਜਰਾਤੀ ਸਾਹਿਬ ਸਾਡੇ ਗੁਜਰਾਤ ਤੋਂ ਨੇ, ਕੱਲ੍ਹ ਉਹਨਾਂ ਨੇ ਕਿੰਨਾ ਸਾਨੂੰ ਕਮਿਊਨਿਟੀ ਦਾ ਜਿੰਨਾ ਆਸ਼ੀਰਵਾਦ ਮਿਲ ਰਿਹਾ, ਪਿਆਰ ਮਿਲ ਰਿਹਾ, ਛੱਡ ਹੀ ਦਿਓ ਗੱਲਾਂ, ਉਹ ਇਸੇ ਕਿਉਂਕਿ ਅਸੀਂ ਸਵਾਲ ਪੁੱਛ ਰਹੇ ਹਾਂ, ਸਵਾਲ ਪੁੱਛਣ ਤੋਂ ਪਿੱਛੇ ਨਹੀਂ ਹਟਾਂਗੇ, ਪਰ ਸਾਡਾ ਮਕਸਦ ਇਹ ਨਾ ਹੋਵੇ, ਅਸੀਂ ਇਹਨਾਂ ਨੂੰ ਇਨਕਰੇਜ ਵੀ ਨਾਲ ਦੇ ਨਾਲ ਕਰਦੇ ਰਹੀਏ ਕਿ ਤੁਸੀਂ ਵਧੀਆ। ਮੈਂ ਇੰਨੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਵੀ ਜਿਹੜੇ ਇਹ MPs ਨੇ, ਇਹ ਕੋਈ ਮੈਨੂੰ ਮੈਂਬਰ ਪਾਰਲੀਮੈਂਟ ਇਹ ਕਹਿ ਦੇ ਤੁਸੀਂ ਕਹਿ ਰਹੇ ਹੋ ਜੀ ਇਹ ਘਰ ਬੈਠੇ ਨੇ, ਇਹਨਾਂ ਨੂੰ 2000, ਇਹਨਾਂ ਨੂੰ ਵੀ ਘਰ ਬੈਠੇ ਆ ਇਸ ਵੇਲੇ, ਜਿੰਨਾ ਅਸੀਂ ਇਹਨਾਂ ਜਿਹੜੇ MPs ਨੇ ਇਹਨਾਂ ਨੂੰ ਪੁੱਛਗਿੱਛ ਹੋ ਰਹੀ ਹੈ ਕਿ ਦੱਸੋ ਇਹ ਦੱਸੋ ਇਹ ਦੱਸੋ, ਇਟ ਇਜ਼ ਨੋਟ ਈਜ਼ੀ, ਲੈਟ ਮੀ ਐਕਸਪਲੇਨ ਦੇਅਰ ਸਾਈਡ ਆਫ ਦਾ ਸਟੋਰੀ। ਹਾਂ, ਕੰਪੀਟੀਟਿਵ ਲੈ ਕੇ ਜਾਓ, ਇਹ ਮੈਂ ਬਾਰ ਬਾਰ ਕਹਾਂਗਾ, ਕੰਪੀਟੀਟਿਵ ਲੈ ਕੇ ਜਾਓ। ਹਾਂਜੀ ਜੋਹਲ ਸਾਹਿਬ, ਸੋਰੀ, ਗੋ ਅਹੈਡ।
ਯੁੱਧਵੀਰ ਸਾਹਿਬ, ਇਹੀ ਸੀਗਾ ਵੀ ਅਸੀਂ 8-10 ਹਜ਼ਾਰ ਛੱਡ ਕੇ 2000 ਰੁਪਏ ਘਰੇ ਬੈਠੇ ਜੋਬ ਚਲੇ ਗਈ ਹੈ,
ਜੀ ਜੀ,
ਇਹ ਵੀ ਕੰਮ ਤੇ ਨਹੀਂ ਆ ਰਹੇ, ਇਹਦਾ ਕੀ ਕੰਟਰੀਬਿਊਸ਼ਨ ਹੈ? ਇਹ 2000 ਸਰਵਾਈਵ ਨਹੀਂ ਕਰ ਸਕਦੇ? ਇਹ ਆਪਣਾ ਜਿਹੜਾ ਆਪਣੀ ਤਨਖਾਹ ਉਹਦਾ 50% ਨਹੀਂ ਪੇ ਦੇ ਸਕਦੇ ਜਿਹੜੇ ਆਪਣੇ ਫਰੰਟਲਾਈਨ ਸਰ ਜੇ ਕੰਮ ਕਰਦੇ ਆ ਹੋਸਪਿਟਲ ਨੂੰ? ਅਸੀਂ ਇਕੱਠੇ ਕਰ ਰਹੇ ਹਾਂ 2-5-6-6-10-10 ਹਜ਼ਾਰ ਦੇਣ ਵਾਸਤੇ, ਇਹਨਾਂ ਦਾ ਕੀ ਕੰਟਰੀਬਿਊਸ਼ਨ ਹੈ?
ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਜੀ ਕਿ ਐਸਾ ਨਹੀਂ ਹੈ ਕਿ ਉਹਨਾਂ ਨੂੰ ਕੰਮ ਨਹੀਂ ਕਰਨਾ ਪੈ ਰਿਹਾ, ਉਹਨਾਂ ਨੂੰ ਕੰਮ ਕਰਨਾ ਪੈ ਰਿਹਾ, ਆਪਣੀ ਪਾਰਟ ਤਨਖਾਹ ਥੋੜ੍ਹੀ ਬਹੁਤੀ ਸੋਨੀਆ ਸਿੱਧੂ ਜੀ ਨੇ ਕੀ ਉਸ ਤੋਂ ਜ਼ਿਆਦਾ ਦੇ ਦੇਣ, ਇਹ ਸਰ ਇਹਨਾਂ ਦਾ ਇੰਡੀਵਿਜੁਅਲ ਡਿਸੀਜਨ ਹੈ। ਔਰ ਮੈਂ ਇੱਕ ਗੱਲ ਕਹਾਂਗਾ ਸਰ, ਦੇਖੋ ਇਸ ਮੌਕੇ ਦੇ ਉੱਤੇ ਜਿਹੜੀ ਇਹਨਾਂ ਦੀ ਤਨਖਾਹ ਆ ਉਹ ਤੇ ਸਾਨੂੰ ਨਜ਼ਰ ਆ ਰਹੀ ਹੈ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਇੱਕ ਬੰਦਾ ਕਹਿੰਦਾ ਜੀ ਮੇਰੀ, ਹੁਣ ਗੱਲ ਸੁਣਨਾ ਹੁਣ ਤੁਸੀਂ, ਕਿਉਂਕਿ ਗੱਲ ਬੜੀ ਇੰਟਰਸਟਿੰਗ ਛੇੜੀ ਔਰ ਗੁੱਡ ਕੁਸ਼ਚਨ, ਲੈਟ ਮੀ ਟੈਲ ਯੂ ਦੈਟ, ਤੁਹਾਡਾ ਬਹੁਤ ਵਧੀਆ ਸਵਾਲ ਹੈ ਮਨਿੰਦਰ ਚੌਲ ਸਾਹਿਬ, ਲੇਕਿਨ ਮੈਂ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਇੱਕ ਕਾਰਪੋਰੇਟ ਸਾਨੂੰ ਮਿਲਦਾ ਹੈ, ਉਹ ਜਦੋਂ ਆਪਣੀ ਤਨਖਾਹ ਦੱਸਦਾ ਹੈ ਕਿ ਸਾਲ ਦੇ ਵਿੱਚ ਉਹਨੇ ਕਿੰਨੇ ਪੈਸੇ ਬਣਾਉਣੇ ਆ, ਇੱਕ ਸਾਲ ਦੇ ਵਿੱਚ, ਠੀਕ ਹੈ, ਉਹਨੇ ਕਿੰਨੇ ਪੈਸੇ ਤੇ ਉਹ ਜਿੰਨੀ ਤਨਖਾਹ ਉਹਦੀ ਹੁੰਦੀ ਆ ਨਾ, 100 ਵਰਕਰ ਇੰਡੀਆ ਦੇ ਵਿੱਚ ਜਿਹੜਾ 100 ਬੰਦਾ ਕੰਮ ਕਰਦਾ ਹੈ ਵਰਕਰ ਜਿਹੜਾ, ਉਹ ਸਾਰੀ ਉਮਰ 'ਚ 100 ਬੰਦਿਆਂ ਨੇ ਉਹਨੇ ਪੈਸੇ ਨਹੀਂ ਬਣਾਉਣੇ। ਅਤੇ ਜੇ ਅਸੀਂ ਇਹ ਕੈਲਕੂਲੇਟ ਕਰ ਲਈਏ ਕਿ ਇੱਕ ਵਰਕਰ ਨੇ ਆਪਣੀ ਜ਼ਿੰਦਗੀ 'ਚ ਕਿੰਨੇ ਪੈਸੇ ਬਣਾਉਣੇ ਆ, ਉਹ ਜਿਹੜਾ ਬੰਦਾ ਕਹਿੰਦਾ ਜੀ, ਉਹ ਕਹਿੰਦਾ ਜੀ ਮੈਂ ਤਾਂ 4 ਦਿਨ 'ਚ ਹੀ ਉਹਨੇ ਪੈਸੇ ਬਣਾ ਲਾਂਗਾ। ਸੋ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਇਸ ਵੇਲੇ ਕਾਰਪੋਰੇਟ ਵਰਲਡ 'ਤੇ ਹੋਵੇ, ਇਹ ਜ਼ਰੂਰੀ ਹੈ। ਦੂਸਰਾ, ਅਸੀਂ ਬਿਲਕੁਲ, ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦਿੰਦਾ ਕਿ ਕੀ ਮੈਂ ਸਰਕਾਰ ਦੀਆਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ? ਨਹੀਂ ਸਹਿਮਤ ਹਾਂ। ਤੁਸੀਂ ਦੇਖੋ ਜਿਹੜੇ ਬੰਦੇ ਹੁਣ ਇਸ ਵੇਲੇ ਟਰੱਕ ਡਰਾਈਵ ਕਰ ਰਹੇ ਨੇ, ਇਹ ਜਿਹੜਾ $2,000 ਆ, ਅਸੀਂ ਡੇ 1 ਤੋਂ ਇੱਕ ਗੱਲ ਕਹਿ ਰਹੇ ਹਾਂ, ਡੇ 1 ਤੋਂ ਇਹ $2,000 ਯੂਨੀਵਰਸਲ ਚਾਹੀਦਾ ਸੀਗਾ ਕਿ ਜਿਹੜਾ ਵੀ ਬੰਦਾ ਇਸ ਵੇਲੇ ਕੰਮ ਕਰ ਰਿਹਾ, ਹੁਣ ਕੋਈ ਬੰਦਾ 1200 'ਤੇ ਕੰਮ ਕਰ ਰਿਹਾ, ਕੋਈ 1500 'ਤੇ ਕੰਮ ਕਰ ਰਿਹਾ, ਕੋਈ 2500 'ਤੇ ਕੰਮ ਕਰ ਰਿਹਾ, ਸਾਰੇ ਬਹੁਤ ਸਾਰੇ ਲੋਕਾਂ ਦੀ ਇਨਕਮ ਘੱਟ ਗਈ ਹੈ, ਠੀਕ ਹੈ, ਉਹਨਾਂ ਨੂੰ ਸਭ ਨੂੰ 2000 ਮਿਲ ਜਾਂਦਾ, ਕੀ ਮਾੜਾ ਸੀ ਉਹਦੇ ਵਿੱਚ, ਕਿਉਂਕਿ ਉਹ ਸਾਰੇ ਕੰਮ ਤਾਂ ਕਰ ਰਹੇ ਨੇ ਨਾ। ਹੁਣ ਇਹਨਾਂ ਨੇ $1,000 ਦੀ ਕੰਡੀਸ਼ਨ ਰੱਖ ਦਿੱਤੀ ਹੈ, ਜਿਹੜਾ ਬੰਦਾ ਕੋਈ ਵੀ ਕੰਮ ਕਰ ਰਿਹਾ ਉਹਨਾਂ ਨੂੰ ਸਾਰਿਆਂ ਨੂੰ, ਕੋਈ ਇਸ ਵੇਲੇ ਕੋ ਸੌਖਾ ਹੈ ਕੰਮ ਕਰਨਾ? ਜਿਹੜਾ ਬੰਦਾ ਇਸ ਵੇਲੇ ਕੰਮ ਕਰ ਰਿਹਾ ਹੈ ਫਰੰਟ ਲਾਈਨ ਦੇ ਉੱਤੇ, ਹਰ ਬੰਦੇ ਨੂੰ, ਜਿਹੜਾ ਵੀ ਬੰਦਾ ਕਹਿੰਦਾ ਜੀ ਪਿਛਲੇ ਸਾਲ ਜਿਹਨੇ ਵੀ ਕੰਮ ਕੀਤਾ, ਇੱਕ ਹੀ ਕੰਡੀਸ਼ਨ ਰੱਖਦੇ ਵੀ ਜਿਨ੍ਹਾਂ ਨੇ ਵੀ ਕੰਮ ਕੀਤਾ ਹੈਗਾ ਪਿਛਲੇ 2019 ਜਨਵਰੀ ਤੋਂ ਬਾਅਦ ਹੁਣ ਤੱਕ, ਉਹਨਾਂ ਸਾਰਿਆਂ ਨੂੰ ਤੁਸੀਂ $2,000 ਦੇ ਦਿੰਦੇ, ਉਹਦੇ ਨਾਲ ਬੜੇ ਫਾਇਦੇ ਹੋਣੇ ਸੀਗੇ। ਸਭ ਤੋਂ ਪਹਿਲੀ ਚੀਜ਼ ਤਾਂ ਉਹਦੇ ਨਾਲ ਇਹ ਹੋਣੀ ਸੀਗੀ ਕਿ ਜਿਹੜੇ ਬੰਦੇ ਇਸ ਵੇਲੇ ਦੇਖੋ, ਹੁਣ ਜਿਹਨੂੰ 1100-1200 ਮਿਲਦਾ, ਉਹ ਕਹਿੰਦੇ ਜੀ ਘਰ ਬੈਠ ਕੇ 2000 ਮਿਲ ਰਿਹਾ, ਅਸੀਂ 1200 'ਤੇ ਕਿਉਂ ਕੰਮ ਕਰੀਏ? ਜਿਹਨੂੰ ਘਰ ਬੈਠ ਕੇ 2000 ਮਿਲ ਰਿਹਾ ਉਹ 1200 'ਤੇ ਕਿਉਂ ਕੰਮ ਕਰੇਗਾ? ਉਹ ਤਾਂ ਕੋਸ਼ਿਸ਼ ਕਰੇਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਲੇਅਓਫ ਹੋ ਜਾਏ ਮੈਨੂੰ, ਕਿਉਂਕਿ ਵਲੰਟਰੀ ਜਾਣ 'ਤੇ ਨਹੀਂ ਮਿਲੇਗਾ, ਵਲੰਟਰੀ ਅਸੀਂ ਦੱਸ ਦਈਏ ਵਲੰਟਰੀ 'ਤੇ ਨਹੀਂ ਮਿਲੇਗਾ, ਉਹ ਤਾਂ ਕੋਸ਼ਿਸ਼ ਕਰੇਗਾ ਜੀ ਮੈਨੂੰ ਮੇਰਾ ਜਿਹੜਾ ਇੰਪਲੋਇਰ ਆ ਮੈਨੂੰ ਘਰੇ ਬਿਠਾ ਦੇਵੇ, ਤਾਂ ਕਿ ਮੈਂ ਘਰ ਬੈਠਾ ਆਰਾਮ ਦੇ ਨਾਲ ਮੈਂ ਘਰ ਬੈਠ ਕੇ 2000 ਲਵਾਂ। ਸੋ ਇੱਕ ਤਾਂ ਯੂਨੀਵਰਸਲ ਚਾਹੀਦਾ ਸੀ, ਇਹ ਸਰਕਾਰ ਨੇ ਥੋੜ੍ਹੀ ਜਿਹੀ ਗਲਤੀ ਕਰਕੇ, ਵੈਸੇ ਚੰਗੀ ਹੈ ਪੋਲਿਸੀ, $2,000 ਇਜ਼ ਅ ਗੁੱਡ ਪੋਲਿਸੀ ਓਵਰਆਲ, ਬਟ ਇੱਕ ਇਹ ਗਲਤੀ ਕਰ ਗਏ, ਇਹਨਾਂ ਨੂੰ ਇਹ ਕਰਨਾ ਚਾਹੀਦਾ ਸੀ। ਦੂਸਰਾ, ਜਿਹੜਾ ਬਿਜ਼ਨਸਿਸ ਹੈਗੇ ਨੇ ਉਹਨਾਂ ਨੂੰ ਤੁਸੀਂ ਲੋਨ ਹੀ ਦਿਓ, ਚਾਹੇ ਲੋਨ ਦਿਓ, ਇੱਕ ਵੀ ਉਹਨਾਂ ਨੂੰ ਕੋਈ ਹੋਰ ਬੈਨੀਫਿਟ ਨਾ ਦਿਓ, $1 ਨਾ ਦਿਓ, ਲੇਕਿਨ ਬਿਜ਼ਨਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਲੋਨ ਅਤੇ ਕ੍ਰਾਈਟੀਰੀਆ ਜਿਹੜੇ ਆ ਉਹ ਘਟਾਓ, ਔਰ ਉਹਦੇ 'ਤੇ ਇਹ ਚਾਹੀਦਾ ਸੀਗਾ ਕਿ ਹੋਰ ਜ਼ਿਆਦਾ ਤੱਕ $40,000। ਹੁਣ ਕਈ ਬੰਦੇ ਐਸੇ ਵੀ ਹੋ ਸਕਦੇ ਨੇ ਜਿਹਨਾਂ ਨੂੰ $50,000-$1,00,000 ਚਾਹੀਦਾ, ਤੁਸੀਂ 40,000 'ਤੇ, ਇਟਸ ਅ ਗੁੱਡ ਪੋਲਿਸੀ, ਲੈਟ ਮੀ ਸੇ ਦਿਸ ਅਗੇਨ, ਇਟ ਇਜ਼ ਅ ਗੁੱਡ ਪੋਲਿਸੀ ਵਿਦ ਅ ਲਿਟਲ ਬਿਟ ਟਵੀਕਸ ਹੇਅਰ ਐਂਡ ਦੇਅਰ, 40 ਜਿਹੜੀ ਹੁਣ ਪੋਲਿਸੀ ਹੈ ਬਿਲਕੁਲ ਠੀਕ ਹੈ। ਇਹਦੇ 'ਚ ਤੁਸੀਂ ਇਹ ਕਰ ਦਿੰਦੇ ਕਿ ਜੇ ਕਿਸੇ ਨੇ 40,000 ਲੈਣਾ, ਇਹੀ ਰੂਲ ਲਾਗੂ ਰਹੇਗਾ, ਲੇਕਿਨ ਜੇ ਤੁਸੀਂ 50,000-1,00,000-2,00,000 ਲੈਣਾ ਤਾਂ ਬਿਲਕੁਲ ਮਿਲ ਜਾਏਗਾ ਤੁਹਾਨੂੰ, ਲੇਕਿਨ ਉਹ 'ਤੇ ਫਿਰ ਜਿਹੜਾ ਇੰਟਰਸਟ ਹੈ, ਜੇ ਜ਼ਿਆਦਾ ਪੈਸੇ ਲੈਣੇ ਹੋ, ਇੰਟਰਸਟ ਪਹਿਲੇ ਦਿਨ ਤੋਂ ਲੱਗੇਗਾ। ਕਿਹੜਾ ਬੰਦਾ ਹੈ ਜਿਹੜਾ ਪਹਿਲੇ ਦਿਨ ਤੋਂ ਇੰਟਰਸਟ ਨਹੀਂ ਦੇਣਾ ਚਾਹੇਗਾ? ਜੇ ਤੁਹਾਨੂੰ ਨਹੀਂ ਲੋੜ ਆ, ਤੁਸੀਂ ਇੰਟਰਸਟ ਲਓਗੇ ਨਹੀਂ, ਤੁਸੀਂ ਔਰ ਹੈਗਾ ਵੀ ਲੋਨ ਆ, ਤੁਸੀਂ ਵਾਪਸ ਕਰਨਾ, ਫਿਰ ਜਿਹੜਾ ਉਹਦੇ 'ਚ ਐਗਰੀਮੈਂਟ ਆ, ਤੁਸੀਂ ਬੈਂਕ ਦੇ ਜ਼ਰੀਏ ਹੈ, ਪਰਸਨਲ ਗਰੰਟੀ ਉਹਦੇ 'ਚ ਪਾਓ ਬੰਦੇ ਦੀ, ਕਿ ਪਰਸਨਲ ਗਰੰਟੀ ਹੈ। ਸੋ ਇਹ ਪੋਲਿਸੀ ਦੀ ਵੀ ਮੈਂ ਗੱਲ ਕਰਾਂਗਾ। ਇੱਕ ਪੋਲਿਸੀ ਮੈਂ ਹੋਰ ਸਰਕਾਰ ਦੀ ਜਿਹੜੀ ਹੈ ਉਹ ਜ਼ਰੂਰ ਗੱਲ ਕਰਾਂਗਾ। ਪਹਿਲੇ ਦਿਨ ਹੀ ਐਲਾਨ ਕਰ ਦੇਣਾ ਚਾਹੀਦਾ ਸੀਗਾ ਕਿ ਕੋਈ ਵੀ ਬੈਂਕ ਜਿਹੜਾ, ਕੋਈ ਵੀ ਬੈਂਕ ਆ, ਨੋ ਕੁਸ਼ਚਨ ਆਸਕਡ, ਟੋਟਲ ਫਰੀਜ਼ ਕਰ ਦਿਓ ਜੀ 3 ਮਹੀਨੇ ਲਈ, ਇਨ ਦਾ ਡੈਫਰ, ਫਰੀਜ਼ ਇਨ ਦਾ ਸੈਂਸ ਨੋਟ ਕਿ ਮਾਫ਼ ਕਰ ਦਿਓ, ਫਰੀਜ਼ ਇਨ ਦਾ ਸੈਂਸ ਕਿ ਡੈਫਰ ਕਰ ਦਿਓ 3 ਮਹੀਨੇ ਲਈ ਹਰੇਕ ਦੀ ਮੋਰਗੇਜ ਮਾਫ਼ ਹੈ। ਉਹਦੇ ਨਾਲ ਤੁਹਾਨੂੰ ਰੈਂਟ ਦੀ ਦਿੱਕਤ ਹੀ ਨਹੀਂ ਸੀ ਆਉਣੀ। ਹੁਣ ਤੁਸੀਂ ਰੈਂਟ ਦੀ ਗੱਲ ਕਰ ਰਹੇ ਹੋ ਨਾ, ਕਿਉਂਕਿ ਉਹਦੇ ਨਾਲ ਕੀ ਹੋਣਾ ਸੀ, ਹਰ ਬੰਦੇ ਨੂੰ ਪਤਾ ਹੈ ਕਿ ਭਾਈ ਸਾਹਿਬ ਤੁਹਾਡੀ ਮੋਰਗੇਜ ਫਰੀਜ਼ ਹੈ। ਕੋਈ ਲੈਂਡਲੋਰਡ ਇਹ ਕਹਿ ਨਹੀਂ ਸਕਦਾ ਸੀਗਾ ਵੀ ਜਦੋਂ ਭਾਈ 3 ਮਹੀਨੇ ਲਈ ਤੁਹਾਡੀ ਮੋਰਗੇਜ ਫਰੀਜ਼ ਹੈ, ਜਿਹੜੇ ਤੇ ਲੋਕ ਘਰਾਂ 'ਚ ਰਹਿੰਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਅਸੀਂ। ਸੋ ਹਰ ਕੁਝ, ਜੇ ਰੈਂਟ ਅੱਜ 40% ਕੋਸਟ ਔਨ ਐਨ ਐਵਰੇਜ ਤੁਹਾਡੀ ਰੈਂਟ ਜਾਂ ਮੋਰਗੇਜ ਦੀ ਆ, ਤੁਹਾਡੀ 40% ਕੋਸਟ ਹੈ, ਵੀ $100 ਕਿਸੇ ਦਾ ਖਰਚਾ ਅਤੇ $40 ਦਾ ਹੀ ਖਰਚਾ, ਤਾਂ ਫਿਰ ਕਿਸੇ ਨੂੰ ਦਿੱਕਤ, ਵੈਸੇ ਹੀ 40% ਤੁਹਾਡੀ ਦਿੱਕਤ ਸੋਲਵ ਸੀ। ਇਹਦੇ ਨਾਲ ਪ੍ਰੋਪਰਟੀ ਟੈਕਸ ਤੁਹਾਡਾ ਡੈਫਰ ਹੋ ਗਿਆ, ਠੀਕ ਹੈ, ਜਿੰਨੇ ਪ੍ਰੋਪਰਟੀ ਟੈਕਸ ਆ, ਬਿੱਲ ਬੱਤੀਆਂ ਉਹ ਡੈਫਰ ਹੋ ਰਹੇ ਨੇ 3-3 ਮਹੀਨੇ ਲਈ, ਫਿਰ ਰਹਿ ਕੀ ਜਾਣਾ ਸੀ ਪਿੱਛੇ, ਕੁਛ ਵੀ ਨਹੀਂ, 50-60% ਸੀਗੇ। ਔਰ ਮੈਂ ਇੱਕ ਗੱਲ ਅੱਜ ਹੋਰ ਕਹਿ ਦਿੰਦਾ, ਜਦੋਂ ਤੁਸੀਂ ਇਹ ਗੱਲ ਕਹਿ ਦੇਣੀ ਸੀ ਕਿ 3 ਮਹੀਨੇ ਲਈ ਹਰੇਕ ਦੀ ਜਿਹੜੀ ਮੋਰਗੇਜ ਹੈ, ਜੇ ਤੁਸੀਂ ਇਹ ਰੂਲ ਲੈ ਕੇ ਆਉਂਦੇ ਵੀ 3 ਮਹੀਨੇ ਲਈ ਹਰੇਕ ਦੀ ਮੋਰਗੇਜ ਜਿਹੜੀ ਆ ਉਹ ਡੈਫਰ ਹੈ, ਉਹਦੇ ਵਿੱਚ ਜਿਨ੍ਹਾਂ ਨੂੰ ਲੋੜ ਨਹੀਂ ਸੀਗੀ ਉਹਨਾਂ ਨੇ 4 ਕਾਰਨਾਂ ਕਾਰਨ ਨਹੀਂ ਸੀ ਇਹਨੂੰ ਮਿਸਯੂਜ਼ ਨਹੀਂ ਸੀ ਕਰਨਾ, 4 ਕਾਰਨਾਂ ਕਾਰਨ। ਸਾਨੂੰ ਬਹੁਤ ਲੋਕ ਇਹ ਗੱਲ ਕਰਦੇ ਨੇ ਕਿ ਜੀ ਅਸੀਂ ਆਪਣੀ ਕੋਈ ਮੋਰਗੇਜ ਨਾ ਆਪਣੇ ਕਮਰਸ਼ਲ ਦੀ, ਹੁਣ ਕਈ ਬੰਦਿਆਂ ਨੇ ਕਮਰਸ਼ਲ ਮੋਰਗੇਜ ਵੀ ਲਈ ਆ, ਉਹ ਕਹਿੰਦੇ ਨਾ ਅਸੀਂ ਕਮਰਸ਼ਲ ਦੀ ਕਰਾਈ ਆ ਜੀ ਡੈਫਰ, ਨਾ ਇਹਦੀ ਕਰਾਈ ਆ। ਹੁਣ ਉਹ 4 ਕਾਰਨਾਂ ਦੇ ਕਾਰਨ ਨਹੀਂ ਸੀ ਕਰਨੀ। ਕਾਰਨ ਨੰਬਰ ਇੱਕ ਆ, ਕਿਹਦੇ ਕੋਲ ਇੰਨਾ ਟਾਈਮ ਆ ਵੀ 1-1, 2-2 ਘੰਟੇ ਵੇਟ ਕਰੇ? ਪਹਿਲਾਂ ਤਾਂ ਤੁਹਾਨੂੰ ਪਤਾ 10-10, 12-12 ਘੰਟੇ ਵੀ ਲੱਗੇ ਆ, ਕਿਸੇ ਬਿਜ਼ਨਸਮੈਨ ਕੋਲ, ਕਿਸੇ ਕੋਲ ਇੰਨਾ ਟਾਈਮ ਨਹੀਂ ਕਿ 1-1, 2-2 ਘੰਟੇ ਵੇਟ ਕਰੇ ਫੋਨ ਦੇ ਉੱਤੇ, ਬੈਂਕ ਵਾਲੀ ਦੀ ਮਿੰਨਤਾਂ ਕਰੇ ਜੀ ਸਾਡੀ ਮੋਰਗੇਜ ਡੈਫਰ ਕਰ ਦਿਓ, ਜਿਹਨੂੰ ਲੋੜ ਨਹੀਂ ਹੈ, ਜਿਹਦਾ ਕੰਮ ਚੱਲ ਰਿਹਾ। ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਇਹ ਕਲੀਅਰਲੀ ਪਤਾ ਆ ਕਿ ਜੀ ਨੁਕਸਾਨ ਹੋਣਾ ਜੇ ਤੁਸੀਂ ਡੈਫਰ ਕਰਾਉਂਦੇ ਹੋ, ਤਾਂ ਤੁਹਾਨੂੰ ਪੈਸੇ ਜ਼ਿਆਦਾ ਦੇਣੇ ਪੈਣੇ ਆ, ਠੀਕ ਹੈ, ਇਹ ਸਭ ਨੂੰ ਪਤਾ। ਤਾਂ ਜੇ ਬੰਦਾ ਕਹਿੰਦਾ ਜੀ ਮੇਰਾ ਸਰਦਾ ਹੈ, ਮੇਰਾ ਠੀਕ ਹੈ, ਉਹ ਆਪਣੇ ਪੈਸੇ ਬੈਂਕ ਨੂੰ ਵੱਧ ਪੁਆਇੰਟ ਨੰਬਰ 3 ਬੰਦਾ ਸੋਚਦਾ ਜੀ ਹਜੇ ਤਾਂ ਕਹਿ ਰਿਹਾ ਕ੍ਰੈਡਿਟ 'ਤੇ ਅਸਰ ਨਹੀਂ ਪਏਗਾ, ਕੱਲ੍ਹ ਨੂੰ ਕੀ ਪਤਾ ਲੱਗਦਾ ਕ੍ਰੈਡਿਟ 'ਤੇ ਅਸਰ ਪਾ ਦੇਣ ਸਾਡਾ। ਜਿਹੜੇ ਬੰਦੇ ਕੋਲ ਪੈਸੇ ਉਹ ਕਹਿੰਦੇ ਜੀ ਕੱਲ੍ਹ ਨੂੰ ਕ੍ਰੈਡਿਟ 'ਤੇ ਕਿਤੇ ਪੁੱਛਣਾ ਲੈਣ, ਨਾਲੇ ਬੈਂਕ ਨੂੰ ਪਤਾ ਲੱਗਦਾ ਕਿ ਇੰਨੇ ਕ੍ਰਾਈਸਿਸ ਦੇ ਵਿੱਚ ਵੀ ਬੰਦੇ ਦੀ ਪੋਜੀਸ਼ਨ ਸੋਲਿਡ ਸੀਗੀ। ਬਿਜ਼ਨਸ ਵਾਲਾ ਕੱਲ੍ਹ ਨੂੰ ਕਹਿਣ ਜੋਗਾ ਬਣਦਾ ਕਿ ਜੀ ਦੇਖੋ ਜੀ ਇੰਨਾ ਕ੍ਰਾਈਸਿਸ ਆਇਆ ਅਸੀਂ ਤੁਹਾਡੀ ਮੋਰਗੇਜ ਫੇਰ ਵੀ ਦਿੰਦੇ ਰਹੇ, ਜਿਹੜਾ ਘਰ ਵਾਲਾ ਉਹ ਵੀ ਕਹਿ ਸਕਦਾ ਕਿ ਜੀ ਅਸੀਂ ਤੁਹਾਡੀ ਮੋਰਗੇਜ ਫੇਰ ਵੀ ਦਿੰਦੇ ਰਹੇ। ਸੋ ਇਹਨਾਂ ਕਾਰਨਾਂ ਦੇ ਕਾਰਨ, ਔਰ ਫਿਰ ਚੌਥਾ ਪੁਆਇੰਟ ਇੱਕ ਹੋਰ ਹੈ, ਸਮਝਦਾਰ ਬੰਦਾ ਵੈਸੇ ਨਹੀਂ ਡੈਫਰ ਕਰੇਗਾ। ਕਿਉਂ ਨਹੀਂ ਕਰੇਗਾ? ਕਿਉਂਕਿ ਬਾਅਦ ਦੇ ਵਿੱਚ ਤਾਂ ਵੀ ਤਾਂ ਦੇਣਾ ਹੀ ਆ, ਬਾਅਦ ਦੇ ਵਿੱਚ ਦੇਣ ਨਾਲੋਂ ਜੀ ਬੰਦਾ ਕਹਿੰਦਾ ਹੁਣੇ ਹੀ ਦੇ ਦਿਓ ਜ਼ਿਆਦਾ ਪੈਸੇ ਦੇ ਕੇ। ਸੋ ਇਸ ਕਾਰਨ ਯੂਨੀਵਰਸਲ ਜਿਹੜੀ ਇਹ ਚੀਜ਼ਾਂ ਸੀਗੀਆਂ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਕਾਨੂੰਨ ਦਾ ਕੀ ਰੂਲ ਹੁੰਦਾ? ਕਾਨੂੰਨ ਦਾ ਰੂਲ ਇਹ ਹੁੰਦਾ 100 ਬੇਕਸੂਰ ਛੁੱਟ ਜਾਣ, 100 ਬੇਕਸੂਰ ਛੁੱਟ ਜਾਣ, ਇੱਕ ਗੁਨਾਹਗਾਰ ਨੂੰ ਸਜ਼ਾ ਨਾ ਹੋਵੇ, ਇਹ ਕਾਨੂੰਨ ਦਾ ਰੂਲ ਹੁੰਦਾ। ਇਸੇ ਤਰ੍ਹਾਂ ਇਸੇ ਪਾਲਿਸੀ 'ਤੇ ਕੰਮ ਕਰਦੇ ਹਾਂ, ਜੇ ਕਿਸੇ ਨੂੰ ਵੱਧ ਮਿਲ ਜਾਂਦਾ ਕੋਈ ਗੱਲ ਨਹੀਂ, ਕੋਈ ਬਿਜ਼ਨਸ ਵਾਲਾ ਜੀ ਉਹਨੂੰ ਲੋਡ ਨਹੀਂ ਸੀ ਉਹ ਜੀ ਲੋਨ ਲੈ ਗਿਆ, ਲੋਨ ਲਿਆ ਯਾਰ ਵਾਪਸ ਆਈ ਜਾਣਾ ਤੁਹਾਡਾ, ਤੁਹਾਨੂੰ ਕਿਤੇ ਚੱਲਾ ਥੋੜ੍ਹੀ ਹੈ, ਕੋਈ ਗੱਲ ਨਹੀਂ, ਇਹ $2,000 ਜੀ ਕਿਸੇ ਨੂੰ ਵੱਧ ਨਾ ਚਲਾ ਜਾਏ। ਇਹ $2,000 ਕਿਸੇ ਨੂੰ ਵੱਧ ਤਾਂ ਹੁਣ ਵੀ ਜਾ ਰਿਹਾ ਲੋਕਾਂ ਨੂੰ, ਕਿਹੜਾ ਨਹੀਂ ਜਾ ਰਿਹਾ? ਹੁਣ ਵੀ ਕਈ ਲੋਕਾਂ ਨੂੰ, ਹੁਣ ਤੁਸੀਂ ਜਿਹੜੇ ਕੋਈ ਸਟੂਡੈਂਟ ਆਇਆ ਕੋਈ ਹੈ, ਪਤਾ ਨਹੀਂ ਹਜੇ ਕੰਮ ਲੱਗਣਾ ਸੀ ਨਹੀਂ ਲੱਗਣਾ ਉੱਥੋਂ ਇੰਡੀਆ ਤੋਂ, ਇੰਟਰਨੈਸ਼ਨਲ ਸਟੂਡੈਂਟ ਆਏ, ਤੁਸੀਂ ਹੁਣ ਵੀ ਤੁਹਾਨੂੰ 2,000 ਦੇਈ ਜਾ ਰਹੇ ਹੋ, ਵੱਧ ਤਾਂ ਹੁਣ ਵੀ ਚਲਾ ਜਾਏਗਾ। ਲੇਕਿਨ ਇਹ ਜ਼ਰੂਰ ਮੇਕ, ਵੱਧ ਜਾ ਲੈਣ ਦਿਓ ਕੋਈ ਨਹੀਂ, ਇਹ ਜ਼ਰੂਰ ਮੇਕ ਸ਼ੋਰ ਕਰਨਾ ਚਾਹੀਦਾ ਸੀਗਾ ਕਿ ਅੱਜ ਕੋਈ ਲੋੜਵੰਦ ਨਾ ਪਿੱਛੇ ਰਹਿ ਜਾਵੇ। ਮੈਂ ਬੜੇ ਲੋਕਾਂ ਨੂੰ ਦੇਖਦਾ, ਭਾਅ ਜੀ ਥੋੜ੍ਹਾ ਕੰਮ ਘੱਟ ਗਿਆ, ਟਰੱਕ ਚਲਾਉਂਦੇ, ਅੱਛਾ ਕਿੰਨੇ ਪੈਸੇ? ਭਾਅ ਜੀ ਛੱਡੋ, ਹੁਣ 2,000-2,500 ਬਣ ਰਿਹਾ, ਹਜੇ ਕੰਮ ਘੱਟ ਆ, ਹੁਣ ਸਮਝ ਨਹੀਂ ਆ ਰਿਹਾ ਵੀ ਇਹਨੂੰ ਛੱਡ ਦੇਈਏ ਕਿ ਰੱਖੀਏ ਕੀ ਕਰੀਏ। ਵੀ ਜਿਹੜਾ 2,500 ਬਣਦਾ ਉਹਦਾ ਪਹਿਲਾਂ ਜੇ 8-10,000 ਬਣਦਾ ਸੀ, ਉਹਨੂੰ 2,000 ਮਿਲੇਗਾ, ਉਹ ਕਹੇਗਾ ਚੱਲ ਠੀਕ ਹੈ, ਮੈਨੂੰ ਐਟਲੀਸਟ ਮੈਨੂੰ ਸਪਲੀਮੈਂਟ ਤਾਂ ਮਿਲ ਗਿਆ, ਮੈਨੂੰ 2,000। ਸੋ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਕਰ ਸਕਦੀ ਸੀ। ਬਾਕੀ ਜੇ ਅਸੀਂ ਇਹ ਕਹਿ ਦਈਏ ਇਹਨਾਂ ਦੀ, ਦੇਖੋ ਉਸ ਥਿਊਰੀ ਨਾਲ ਮੈਂ ਕਨਵਿੰਸ ਨਹੀਂ ਹਾਂ, ਵੀ ਨੀਡ ਟੂ ਬ੍ਰਿੰਗ ਇਨ ਕੰਪੀਟੈਂਟ ਪੀਪਲ। ਜੀ ਜੀ ਜੋਲ ਸਾਹਿਬ,
ਭਾਜੀ ਮੇਰਾ ਇਹ ਕੰਸਰਨ ਸੀਗਾ ਵੀ ਜਿਵੇਂ ਨਿਊਜ਼ੀਲੈਂਡ ਨੇ ਨਾ 50% ਉਹਨਾਂ ਨੇ ਰਿਜੈਕਟ ਕਰਤਾ, ਉਹਨਾਂ ਜਿਹੜਾ ਐਮ ਪੀ ਐਮ ਐਲ ਏ ਇੱਕ ਸਾਲ ਦੀਆਂ ਸੈਲਰੀਜ਼, ਅਤੇ ਮੈਨੂੰ ਸੀ ਵੀ ਇਹ ਵੀ ਥੋੜ੍ਹਾ ਕੰਟਰੀਬਿਊਟ ਕਰਨ, ਵੀ ਇਹਨਾਂ ਦਾ ਵੀ ਕੋਈ ਬਿਆਨ ਨਹੀਂ ਕੁਛ ਨਹੀਂ ਗਾ, ਨਾ ਇਹ ਕੰਮ 'ਤੇ ਉੱਥੇ ਜਾਂਦੇ ਆ, ਅਤੇ ਬਾਕੀ ਇਹੀ ਕੰਸਰਨ ਸੀ। ਬਾਕੀ ਤਾਂ ਹੋਰ ਇੱਕ ਦੂਸਰੇ ਆਪਣੇ ਜਿਹੜੇ ਫਸੇ ਹੋਏ ਆਪਣੇ ਜਿਹੜੇ ਕੈਨੇਡੀਅਨ ਸਿਟੀਜ਼ਨ ਇੱਥੇ ਇੰਡੀਆ 'ਚ, ਉਹਨਾਂ ਨੂੰ ਲੈ ਕੇ ਜਾਂ ਬੜੀ ਇਹਨਾਂ ਨੇ ਦੇਰੀ ਨਹੀਂ ਕਰਤੀ, ਜਿਸ ਤਰ੍ਹਾਂ ਆਸਟ੍ਰੇਲੀਆ ਵਾਲੇ ਲੈ ਕੇ ਫਲਾਈਟ ਵਗੈਰਾ ਪੰਜਾਬ ਤੋਂ, ਹੈਦਰਾਬਾਦ ਤੋਂ, ਮਹਾਰਾਸ਼ਟਰ ਤੋਂ, ਅਤੇ ਇਹ 16-20 ਐਮ ਪੀ ਐਮ ਐਲ ਬੈਠੇ ਉੱਥੇ, ਅਤੇ ਇਹਨਾਂ ਪਹਿਲਾਂ ਚਾਹੀਦਾ ਸੀਗਾ ਕਿ ਦੂਜੇ ਦਰਜੇ ਦੇ ਉਹ ਨਾਗਰਿਕ ਆ ਉਹ ਜਿਹੜੇ ਬੈਠੇ ਹੋ ਕੈਨੇਡੀਅਨ।
ਹਾਂਜੀ, ਉਹਨਾਂ ਨੇ ਬਿਲਕੁਲ ਜੀ ਹੋਰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ, ਔਰ ਗੌਰਮੈਂਟ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ। ਦੇਖੋ ਪ੍ਰਾਈਵੇਟ ਅਦਾਰਿਆਂ ਨੂੰ ਮੈਂ ਤਾਂ ਕਹਿ ਰਿਹਾ ਕਿ ਜੀ ਪ੍ਰਾਈਵੇਟ ਅਦਾਰੇ ਜਿਹੜੇ ਵੀ, ਚਾਹੇ ਕੋਈ ਏਅਰ ਕੈਨੇਡਾ ਕੋਈ ਪ੍ਰਾਈਵੇਟ ਅਦਾਰਾ ਹੈ, ਚਾਹੇ ਕੋਈ ਬੈਂਕ ਜਿਹੜੇ ਪ੍ਰਾਈਵੇਟ ਅਦਾਰੇ ਨੇ, ਸਰਕਾਰ ਸਭ ਕੁਝ ਕਰ ਸਕਦੀ ਹੈ। ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀਗਾ, ਸਰਕਾਰ ਕਾਨੂੰਨ ਤਾਂ ਸਰਕਾਰ ਨੇ ਬਣਾਉਣੇ ਆ ਨਾ, ਅਤੇ ਸਰਕਾਰ ਸਭ ਕੁਝ ਕਰ ਸਕਦੀ ਹੈ। ਹੁਣ ਏਅਰ ਕੈਨੇਡਾ ਵਾਲਿਆਂ ਨੂੰ ਤਨਖਾਹਾਂ ਦੇ ਦਿੱਤੀਆਂ, ਵੇਜ ਸਬਸਿਡੀ ਦਿੱਤੀ ਕਿ ਨਹੀਂ ਦਿੱਤੀ? ਹੁਣ ਉਹਨਾਂ ਨੂੰ
ਉਹ ਫਿਰ ਕਰਦੇ ਕੀ ਹੈ ਜੀ, ਸੋਰੀ ਤੁਹਾਡੀ ਗੱਲ 'ਚੋਂ ਗੱਲ ਹੈ, 75% ਦਿੱਤੀ ਹੈ, ਉਹ ਕਿਹੜੀ ਕਰਦੇ ਉਹ ਇੱਥੇ ਆਪਣੇ ਪਲੇਨ ਲੈ ਕੇ ਜਾਣ ਨਾ, ਉੱਥੇ ਲੈ ਕੇ ਉਹਨਾਂ ਜਿਹੜੇ ਫਸੇ ਵਿਚਾਰੇ ਉੱਥੇ ਬੱਚੇ ਬੈਠੇ ਉੱਥੇ ਨਿੱਕੇ ਨਿੱਕੇ ਵਿਲਕਦੇ ਆ, ਉੱਥੇ ਗਰਮੀ ਸਟਾਰਟ ਹੋ ਗਈ ਹੈ, ਉੱਥੇ ਬਜ਼ੁਰਗ ਬੈਠੇ ਨੇ, ਦਵਾਈਆਂ ਖਤਮ ਹੋ ਰਹੀਆਂ, ਇਹਨਾਂ ਫਾਇਦਾ ਕਿੰਨਾ ਦਾ ਜਿਹੜੇ ਖੜੇ ਕੀਤੇ ਇਹ?
ਐਗਰੀਡ, ਮੈਂ ਸਹਿਮਤ ਹਾਂ ਜੋਲ ਸਾਹਿਬ ਆ ਵਾਲੀ ਗੱਲ ਨਾਲ ਤੁਹਾਡੀ, ਕਿ ਬਿਲਕੁਲ ਜਦੋਂ ਤੁਸੀਂ ਵੇਜ ਸਬਸਿਡੀ ਦਿੱਤੀ ਹੈ ਤੇ ਉਹਦੇ ਵਿੱਚੋਂ ਉਹ ਕਿਉਂ ਨਹੀਂ ਜਾਂਦੇ, ਉਹਨਾਂ ਨੂੰ ਬਿਲਕੁਲ ਜਾਣਾ ਚਾਹੀਦਾ। ਔਰ ਇੱਕ ਜੇ ਅਸੀਂ ਇਹ ਗੱਲ ਕਹੀਏ ਕਿ ਜੀ ਉਹ ਪ੍ਰਾਈਵੇਟ ਅਦਾਰਾ ਹੈ ਜਾਂ ਕੋਈ ਐਸੀ ਗੱਲਬਾਤ ਹੈ, ਤੇ ਕੋਈ ਐਸੀ, ਸਰਕਾਰ ਸਭ ਕੁਝ ਕਰ ਸਕਦੀ ਹੈ, ਚਾਹੇ ਕੋਈ ਬੈਂਕ ਹੈ ਚਾਹੇ ਕੋਈ ਹੋਰ ਹੈ, ਸਰਕਾਰ ਇਸ ਟਾਈਮ ਦੇ ਉੱਤੇ, ਸਰਕਾਰ ਬਿਲਕੁਲ ਕਾਨੂੰਨ ਤੇ ਸਰਕਾਰ ਨੇ ਬਣਾਉਣਾ ਹੈ, ਸਰਕਾਰ ਕੋਲ ਸਭ ਇਖਤਿਆਰ ਹੈਗੇ ਨੇ।
ਵੀਰ ਜੀ ਉਹਨਾਂ ਨੇ ਮਾਰਚ ਵਾਪਸ ਹੋਣਾ ਸੀ, ਉਹਨਾਂ ਨੇ ਬੈਠੇ ਬੈਠੇ ਨੇ ਉੱਥੇ, ਬਜ਼ੁਰਗ ਜਿਹੜੇ ਕੋਈ ਸ਼ੂਗਰ ਦਾ ਪੇਸ਼ੈਂਟ ਹੈ, ਕੋਈ ਬਾਈਪਾਸ ਹੋਇਆ ਹੋਇਆ, ਉਹਨਾਂ ਨੇ ਮੈਡੀਸਨ ਖਤਮ ਹੋ ਰਹੀ ਹੈ, ਉਹ ਬੱਚੇ ਇਧਰਲੇ ਬੋਰਨ ਹੈ, ਉਹ 2-3 ਸਾਲ ਦੇ ਉਹਦੇ ਵਿਲਕਦੇ ਪਏ ਹੈ, ਉਹ ਗਰਮੀ ਸਟਾਰਟ ਹੋ ਗਈ ਹੈ, ਇੱਕ ਮੇਰੇ ਖਿਆਲ 'ਚ ਇੰਗਲੈਂਡ ਦਾ ਵੀ ਉੱਥੇ ਉਹ ਬਜ਼ੁਰਗ ਹੈ, ਉਹਦੀ ਉਹਦੀ ਡੈਥ ਵੀ ਹੋ ਗਈ ਉੱਥੇ।
ਹਾਂਜੀ, ਦੇਖੋ ਜੀ ਮੈਂ ਤੇ ਪਹਿਲੇ ਇਹ ਕਹਿ ਰਿਹਾ ਹੈਗਾ ਕਿ ਬਿਲਕੁਲ ਹੋਰ ਤੇਜ਼ੀ ਨਾਲ, ਦੇਖੋ ਸਰਕਾਰ ਨੇ ਹੁਣ ਫਲਾਈਟਾਂ ਤੇ ਕੱਢੀਆਂ ਹੈ, ਲੈਟਸ ਹੋਪ ਕਿ ਹੋਰ ਤੇਜ਼ੀ ਦੇ ਨਾਲ ਸਰਕਾਰ ਜਿਹੜਾ ਇਹਦੇ ਤੇ ਕੰਮ ਕਰੇਗੀ। ਠੀਕ ਹੈ ਜੀ, ਮੈਂ ਤੇ ਬਾਰ ਬਾਰ ਇਹ ਕਹਿ ਰਿਹਾ ਕਿ ਇਹਨਾਂ ਨੂੰ, ਔਰ ਦੂਸਰਾ ਮੈਂ ਤੇ ਇਹ ਵੀ ਗੱਲ ਕਹਿ ਰਿਹਾ ਕਿ ਚਾਹੇ ਕੋਈ ਪੀ ਆਰ ਵੀ ਹੈਗੇ ਨੇ, ਠੀਕ ਹੈ ਅਸੀਂ ਕਹਿ ਸਕਦੇ ਹਾਂ ਕਿ ਜੀ ਉਹ ਇੰਡੀਅਨ ਸਿਟੀਜ਼ਨ ਨੇ, ਸਾਡੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਇੰਡੀਅਨ ਸਿਟੀਜ਼ਨ ਦੀ, ਲੇਕਿਨ ਜਿਹੜਾ ਬੰਦਾ ਪੀ ਆਰ ਹੈਗਾ ਉਹ ਆਖਿਰਕਾਰ ਠੀਕ ਹੈ, ਹੁਣ ਉਹਦੀ ਮਿਆਦ ਨਹੀਂ ਹਜੇ ਪੂਰੀ ਹੋਈ ਪਰ ਉਹ ਇੰਤਜ਼ਾਰ ਤੇ ਕਰ ਰਿਹਾ, ਹੁਣ ਨਹੀਂ ਤਾਂ ਕੱਲ੍ਹ ਉਹਨੇ ਕੈਨੇਡੀਅਨ ਸਿਟੀਜ਼ਨ ਬਣ ਜਾਣਾ, ਉਹਦੀ ਮਿਆਦ ਨਹੀਂ, ਹੁਣ ਉਹਦੀ ਤਾਂ ਕੋਈ ਗਲਤੀ ਨਹੀਂ ਹੈ ਨਾ, ਉਹ ਤਾਂ ਕੈਨੇਡਾ ਜਿਹੜਾ ਬੰਦਾ ਇੱਥੇ ਆ ਗਿਆ, ਹੁਣ ਫਰਜ਼ ਕਰ ਲਓ 1-1.5 ਸਾਲ ਪਹਿਲਾਂ ਆਇਆ, ਉਹਦਾ ਹਜੇ ਟਾਈਮ ਪੂਰਾ ਨਹੀਂ ਹੋਇਆ ਉਹਦਾ ਸਿਟੀਜ਼ਨਸ਼ਿਪ ਲੈਣ ਦਾ, ਲੇਕਿਨ ਉਹ ਆਪਣਾ ਸਾਰਾ ਕੁਛ ਇੰਡੀਆ ਛੱਡ ਕੇ ਹੁਣ ਉਹ ਆਪਣੀ ਜ਼ਿੰਦਗੀ ਇੱਥੇ ਬਸਰ ਕਰਨ ਆ ਗਿਆ, ਉਹਦਾ
7-8 ਫਲਾਈਟਸ ਇੱਥੇ ਹੋਣੀਆਂ ਸੀਗੀਆਂ, ਲੇਕਿਨ ਆਪਣੇ ਨਾ ਜੇ ਚੌਧਰੀ ਕੜਮ ਚੌਧਰੀ ਤਿਆਰ ਕਰ ਲਿਆ ਸੀ ਕਿੱਥੋਂ ਕੀ ਚੱਲਣਾ, ਉਦੋਂ ਇਹ ਕਹਿੰਦੇ ਅੰਮ੍ਰਿਤਸਰ ਤੋਂ ਨਹੀਂ ਜੁੜ ਸਕਦੇ ਉਹ, ਹੁਣ ਅੰਮ੍ਰਿਤਸਰ ਤੋਂ ਹੀ ਲੈ ਕੇ ਆ ਰਹੇ ਇਹ, ਜਸਟ ਕੀ ਉਹ ਕਿਤੇ ਉਹ ਲੈਣ ਆ ਜਾਣਗੇ ਬੈਨੀਫਿਟ, ਉਹ ਜਸਟ ਉਹ ਇਨਫੋਰਮੇਸ਼ਨ ਦੇ ਬੈਠੇ ਉਧਰ ਜਿਹੜੇ ਆਪਣੇ ਗਏ ਹੋ ਨਾ ਸਿਟੀ ਜਿਹੜੇ ਇਧਰ ਗਏ ਹੋਏ ਆ, ਲੇਕਿਨ ਉਹਨਾਂ ਨੂੰ ਇਹਨੇ ਡੀਲ ਕੀਤਾ ਜਸਟ ਕੀ ਆਪਣਾ ਅੱਗੇ ਹੱਥ ਖੜਾ ਕਰਨਾ ਸੀ ਅਸੀਂ ਲੈ ਕੇ ਆਏ ਹਾਂ।
ਅੱਛਾ ਦੇਖੋ, ਇੱਕ ਸਾਡੀ ਵਾਈ ਮੀਡੀਆ ਦੀ ਰਵਾਇਤ ਰਹੀ ਹੈ ਔਰ ਅਸੀਂ ਇਹਨੂੰ ਬਹੁਤ ਸਟਰੋਂਗਲੀ ਇਹਨੂੰ ਫੋਲੋ ਕਰਾਂਗੇ, ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕਿ ਕੋਈ ਵੀ ਐਸੀ ਗੱਲ ਅਸੀਂ ਨਹੀਂ ਕਰਨਾ ਚਾਹਾਂਗੇ ਜਿਹਦਾ ਸਾਡੇ ਕੋਲ 100% ਪ੍ਰੂਫ ਨਾ ਹੋਵੇ। 99% ਵਾਲੀ ਗੱਲ ਨਹੀਂ ਅਸੀਂ ਇੱਥੇ ਵਾਈ ਮੀਡੀਆ ਦੇ ਕਿਸੇ ਪਲੇਟਫਾਰਮ ਤੇ ਕਰਦੇ, ਐਸਾ ਕੋਈ ਸਬੂਤ ਸਰ ਮੈਨੂੰ ਕਹਿਣਾ ਪਏਗਾ, ਆਈ ਹੈਵ ਟੂ ਪੁੱਟ ਦਿਸ ਔਨ ਰੈਕੋਰਡ, ਦਿਸ ਇਜ਼ ਵੈਰੀ ਇੰਪੋਰਟੈਂਟ ਫੋਰ ਮੀ, ਕਿਉਂਕਿ ਮੈਂ ਇੱਕ ਚੀਜ਼ ਬਹੁਤ ਇੰਪੋਰਟੈਂਟ ਰੱਖਦਾ ਹੈ ਕਿ ਮੈਂ ਜੋਹਲ ਸਾਹਿਬ ਤੁਹਾਡਾ ਔਰ ਹਰ ਆਪਣੇ ਦਰਸ਼ਕ ਦਾ ਜਿਹੜਾ ਸਾਡਾ ਚੈਨਲ ਵਾਈ ਦੇਖਦਾ ਹੈ, ਹਰ ਆਪਣਾ ਰੀਡਰ ਜਿਹੜਾ ਸਾਡਾ ਅਖਬਾਰ ਪੜ੍ਹਦਾ ਹੈ ਔਰ ਜਿਹੜਾ ਸਾਡਾ ਲਿਸਨਰ ਹੈ, ਮੈਂ ਤੁਹਾਡੀ ਰਿਸਪੈਕਟ, ਮੈਂ ਉਹਨਾਂ ਦਾ ਬਚਾਵ ਨਹੀਂ ਕਰ ਰਿਹਾ, ਮੈਂ ਤੁਹਾਡੀ ਰਿਸਪੈਕਟ ਕਰਦਿਆਂ ਹੋਇਆ ਗੱਲ ਕਹਿਣਾ ਚਾਹੁੰਦਾ ਕਿ ਮੈਂ ਅਸੀਂ ਇਹ ਵਾਈ ਮੀਡੀਆ ਦੇ ਵਿੱਚ ਤੁਹਾਡੀ ਰਿਸਪੈਕਟ ਲਈ ਜੇ ਅਸੀਂ ਕੋਈ ਵੀ ਗੱਲ ਅਸੀਂ ਜਾਣ ਦਿਆਂਗੇ, ਮੈਂ ਤੁਹਾਡੀ ਆਪਣੇ ਦਰਸ਼ਕਾਂ ਦੀ ਡਿਸਰਿਸਪੈਕਟ ਕਰਾਂਗਾ। ਜਦੋਂ ਕੋਈ ਵੀ ਮੀਡੀਆ ਅਦਾਰਾ ਕੋਈ ਵੀ ਐਸੀ ਗੱਲ ਕਰਦਾ ਹੈ ਕਿ ਜਿਹੜੀ ਕਿ ਸਹੀ ਨਹੀਂ ਹੈ, ਫੈਕਚੁਅਲੀ ਕਰੈਕਟ ਨਹੀਂ ਹੈ, ਤਾਂ ਫਿਰ ਉਹ ਆਪਣੇ ਲਿਸਨਰਸ ਦੀ, ਆਪਣੇ ਦਰਸ਼ਕਾਂ ਦੀ, ਆਪਣੇ ਰੀਡਰਸ ਦੀ ਡਿਸਰਿਸਪੈਕਟ ਕਰਦਾ। ਸਰ ਇਸ ਵੇਲੇ ਲੈਟ ਮੀ ਪੁੱਟ ਦਿਸ ਔਨ ਰੈਕੋਰਡ, ਸਾਡੇ ਕੋਲ ਕੋਈ ਐਸਾ ਪਰੂਫ ਨਹੀਂ ਹੈ ਕਿ ਇਹਨਾਂ ਨੇ ਉਹਨੂੰ ਡੀਰੇਲ ਕਰਤਾ ਜਾਂ ਆਪਣੀ ਚੌਧਰ ਚਮਕਾਉਣ ਲਈ, ਐਸਾ ਕੋਈ ਸਾਡੇ ਕੋਲ ਪਰੂਫ ਨਹੀਂ ਹੈ। ਸੋ ਮੈਂ, ਤੁਸੀਂ ਕੋਈ ਸਵਾਲ ਪੁੱਛ ਸਕਦੇ ਹੋ, ਮੈਂ ਬਤੌਰ ਹੋਸਟ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਐਜ਼ ਅ ਪ੍ਰੋਡਿਊਸਰ ਹੋਸਟ ਜਾਂ ਐਡੀਟਰ ਕਿ ਮੈਂ ਜ਼ਰੂਰ ਕਹਾਂ ਕਿ ਸਾਡੇ ਕੋਲ ਐਸਾ ਕੋਈ ਸਬੂਤ ਨਹੀਂ ਹੈ। ਜਿਹੜੀ ਤੁਸੀਂ ਗੱਲ ਕਹੀ ਸੀ, ਅਸੀਂ ਬਿਲਕੁਲ ਰਮੇਸ਼ਵਰ ਸਿੰਘ ਸੰਘਾ ਸਾਹਿਬ ਨੂੰ ਪੁੱਛੀਏ ਗੱਲ, ਕਿਉਂਕਿ ਜੇ ਕਮਿਊਨਿਟੀ ਕੋਈ ਸਵਾਲ ਪੁੱਛਦੀ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਪੁੱਛੀਏ। ਤਾਂ ਰਮੇਸ਼ਵਰ ਸਿੰਘ ਸੰਘਾ ਸਾਹਿਬ ਨੇ ਕਿਹਾ ਜੀ ਜਾਂ ਤਾਂ ਤੁਸੀਂ ਸਬੂਤ ਲੈ ਕੇ ਆਓ ਔਰ ਜੇ ਸਬੂਤ ਆ ਤਾਂ ਫਿਰ ਤੁਸੀਂ ਅਦਾਲਤ ਦੇ ਵਿੱਚ ਚਲੇ ਜਾਓ, ਕਹਿੰਦੇ ਕੋਰਟ ਕੇਸ ਕਰੋ ਫਿਰ। ਸੋ ਜਦੋਂ ਕੋਈ ਸਬੂਤ ਹੋਏਗਾ, ਹਾਂ ਕੱਲ੍ਹ ਨੂੰ ਕੋਈ ਐਸਾ ਸਬੂਤ ਆ ਜਾਏ ਕਿ ਜੀ ਇਹਨਾਂ ਨੇ ਡੀਰੇਲ ਕਰ ਦਿੱਤਾ, ਇਹਨਾਂ ਨੇ ਸਾਰਾ ਕੁਝ ਕਰ ਦਿੱਤਾ ਆਪਣੀ ਚੌਧਰ ਐਸਾ ਚੌਧਰ ਚਮਕਾਉਣ ਲਈ, ਤਾਂ ਐਸਾ ਨਹੀਂ ਹੈ। ਔਰ ਦੂਸਰਾ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ ਕਿ ਦੇਖੋ, ਜਿਹੜਾ ਅਸੀਂ ਲੈਂਗੁਏਜ ਦਾ ਨਾ, ਅਸੀਂ ਬਿਲ ਜਿੰਨਾ ਮਰਜ਼ੀ ਸਰ ਜਿੰਨੇ ਮੁਸ਼ਕਿਲ ਸਵਾਲ, ਮੈਂ ਕੋਈ ਆਈ ਐਮ ਨੋਟ ਟਰਾਇੰਗ ਟੂ ਬ੍ਰੈਗ ਅਬਾਊਟ ਮਾਈ ਸੈਲਫ ਔਰ ਮੈਂ ਕੋਈ ਸ਼ੇਖ ਹੀ ਨਹੀਂ ਵਗਾ ਰਿਹਾ ਇੱਥੇ, ਲੇਕਿਨ ਜਿੰਨੇ ਮੁਸ਼ਕਿਲ ਸਵਾਲ ਅਸੀਂ ਪੁੱਛਦੇ ਹਾਂ ਔਰ ਕੋਈ ਮਾਇੰਡ ਨਹੀਂ ਕਰਦਾ, ਸਗੋਂ ਤਾਰੀਫ ਕਰਦੇ ਨੇ ਬਾਹਰ ਜਾ ਕੇ ਕਿ ਜੀ ਇਹ ਬੜੇ ਇੱਥੇ ਬਹੁਤ ਵਧੀਆ ਲੱਗਾ ਇੰਟਰਵਿਊ ਦੇ ਕੇ, ਲੇਕਿਨ ਲੈਂਗੁਏਜ ਸਾਡੀ ਬੜੀ ਵਧੀਆ ਹੋਵੇ, ਇਸ ਚੀਜ਼ ਦਾ ਅਸੀਂ ਖਿਆਲ ਰੱਖੀਏ ਕਦੇ ਵੀ ਕਿਸੇ ਨਾਲ ਗੱਲ ਕਰਨ ਲੱਗੇ। ਦੂਸਰੀ ਚੀਜ਼ ਇੱਕ ਬੜੀ ਇੰਪੋਰਟੈਂਟ ਹੈ ਕਿ ਅਸੀਂ ਉਹ ਗੱਲ ਕਰੀਏ ਜਿਹੜੀ ਫੈਕਚੁਅਲੀ ਕਰੈਕਟ ਹੋਵੇ, ਐਕੂਰੇਟ ਹੋਵੇ। ਔਰ ਤੀਸਰਾ ਇੱਕ ਚੀਜ਼ ਦਾ ਹੋਰ ਖਿਆਲ ਰੱਖੀਏ ਵੀ ਅਸੀਂ ਕਿਸੇ ਨੂੰ ਇਹ ਟਾਰਗੇਟ ਨਾ ਕਰੀਏ ਵੀ ਜੇ ਮੇਰੀ ਨਹੀਂ ਬਣ ਰਹੀ ਕਿਸੇ ਦੇ ਨਾਲ ਕੰਜ਼ਰਵੇਟਿਵ ਦੇ ਨਾਲ, ਜੇ ਮੈਨੂੰ ਹਰਪ੍ਰ ਸਾਹਿਬ ਪਸੰਦ ਨਹੀਂ ਹੈ ਤਾਂ ਮੈਂ ਹਰਪ੍ਰ ਸਾਹਿਬ ਨੂੰ ਮੁਸ਼ਕਿਲ ਸਵਾਲ ਪੁੱਛ ਲਵਾਂ ਅਤੇ ਮੈਂ ਉਹਨਾਂ ਨੂੰ ਟਾਰਗੇਟ ਕਰੀ ਜਾਵਾਂ ਕਿ ਹਰਪ੍ਰ ਸਾਹਿਬ ਗਲਤ ਨੇ। ਸੋ ਮੈਂ ਇਸ ਚੀਜ਼ ਦਾ ਖਿਆਲ, ਜਦੋਂ ਮੇਰੀ ਯੁੱਧਵੀਰ ਜਸਵਾਲ ਦੀ ਪਰਸਨਲੀ ਲਾਈਕਿੰਗ ਔਰ ਡਿਸਲਾਈਕਿੰਗ ਉਹ ਪਿੱਛੇ ਹੋ ਜਾਏ, ਇਹ ਮੇਰੇ ਸਾਰੀ ਸਾਡੀ ਟੀਮ ਮੈਂਬਰਸ ਨੂੰ ਸਭ ਨੂੰ ਪਤਾ ਹੈ ਔਰ ਸਭ ਨੂੰ ਪਤਾ ਹੈ ਕਿ ਤੁਹਾਡੀ ਲਾਈਕਿੰਗ ਡਿਸਲਾਈਕਿੰਗ ਮੈਂ ਖਿੱਚ ਕੇ ਰੱਖਦਾ ਹੈ ਸਾਰਾ ਇਸ ਮਾਮਲੇ ਨੂੰ, ਸਾਰੀ ਟੀਮ ਨੂੰ, ਸਭ ਨੂੰ ਪਤਾ ਹੈ ਕਿ ਭਾਈ ਸਾਹਿਬ ਤੁਹਾਡੀ ਪਰਸਨਲ ਲਾਈਕਿੰਗ ਤੁਸੀਂ ਕਿੱਧਰ ਹੈਗਾ। ਔਰ ਜੇ ਉਹ ਪਰਸਨਲ ਡਿਸਲਾਈਕਿੰਗ ਲਾਈਕਿੰਗ ਤੁਹਾਡੇ ਮੀਡੀਆ ਅਦਾਰੇ 'ਤੇ ਅਸਰ ਨਹੀਂ ਕਰਨੀ ਚਾਹੀਦੀ, ਉਹ ਚੀਜ਼ ਦਾ ਜੇ ਖਿਆਲ ਰੱਖੋਗੇ ਕੋਈ ਮਾਇੰਡ ਨਹੀਂ ਕਰਦਾ। ਸੋ ਬਹੁਤ ਸ਼ੁਕਰੀਆ ਜੋਹਲ ਸਾਹਿਬ, ਥੈਂਕ ਯੂ, ਵੈਰੀ ਗੁੱਡ ਕੁਐਸਚਨ ਤੁਹਾਡੇ।
ਹਾਂਜੀ ਹਾਂਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਸੁਣ ਕੇ ਬੜੀ ਅਵੇਅਰਨੈਸ ਮਿਲਦੀ ਹੈ, ਬਹੁਤ ਸੋਹਣਾ, ਯੂ ਡੂਇੰਗ ਵੈਰੀ ਗੁੱਡ ਜੋਬ। ਲੇਕਿਨ ਬਾਕੀ ਹੈ ਕਿ ਜਿਹੜੇ ਇੱਕ ਨਾਲੇ ਖੜੇ ਨਾ ਜਾ ਜਿੱਥੇ 75% ਸਬਸਿਡੀ ਦੇ ਕੇ ਉਹਨੂੰ ਚੋਪੜ ਨਾ, ਉਹਨੂੰ ਚਮਕਾਉਣ ਨਾ, ਉਹਨੂੰ ਭੇਜਣ।
ਐਗਰੀਡ ਵੈਰੀ ਮਚ, ਐਗਰੀਡ, ਆਈ ਟੋਟਲੀ ਐਗਰੀ ਵਿਦ ਦੈਟ, ਦੈਟ ਇਜ਼ ਅ ਵੈਰੀ ਵੈਲਿਡ ਪੁਆਇੰਟ। ਗਵਰਨਮੈਂਟ ਜੇ ਪੈਸਾ ਦੇ ਰਹੀ ਹੈ ਤਾਂ ਦੇ ਕੁਡ ਹੈਵ ਸਮ ਯੂ ਨੋ ਕੈਵੀਟਸ ਵਿਦ ਦੈਟ, ਦੇ ਕੁਡ ਹੈਵ ਸਮ ਸਟ੍ਰਿੰਗਸ ਅਟੈਚਡ ਕਿ ਹੈਲੋ ਗਾਇਜ਼ 75% ਦੇ ਰਹੇ ਹਾਂ ਤੁਸੀਂ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਏਅਰਲਾਈਨਸ ਨੇ ਆਪਣੇ ਬੰਦਿਆਂ ਨੂੰ ਪੈਸਾ ਜਾਣਾ ਹੈ। 75% ਇਜ਼ ਲੋਟ ਆਫ ਮਨੀ ਐਂਡ ਗੁੱਡ, ਮੈਂ ਫਿਰ ਕਹਾਂਗਾ ਇਟ ਇਜ਼ ਅ ਗੁੱਡ ਪਾਲਿਸੀ। ਬਟ ਜੋਹਲ ਸਾਹਿਬ ਮੈਂ ਐਗਰੀ ਕਰਦਾ ਤੁਹਾਡੀ ਗੱਲ ਦੇ ਨਾਲ ਕਿ ਇਹ ਟਾਈਮ ਸੀਗਾ ਕਿ ਜ਼ਰੂਰਤ ਹੈਗੀ ਹੈ ਭਾਈ ਸਾਹਿਬ, ਏਅਰਲਾਈਨਾਂ ਤੇ ਬੰਦ ਨੇ, ਤੁਹਾਨੂੰ 75% ਸਰਕਾਰ ਪੈਸਾ ਦੇ ਰਹੀ ਹੈ, ਬੈਟਰ ਗੈਟ ਗੋਇੰਗ। ਕੁਝ ਬੰਦੇ ਉੱਥੇ ਸਟੱਕ ਨੇ ਸਾਡੇ, ਕਨੇਡੀਅਨਸ ਨੇ, PR ਨੇ, ਉਹਨਾਂ ਨੂੰ ਫਟਾਫਟ ਤੁਸੀਂ ਵਾਪਸ ਲਿਆਉਣ 'ਚ ਮਦਦ ਕਰੋ। ਪੈਸਾ ਲੈ ਕੇ ਆ ਰਹੀ ਹੈ ਸਰਕਾਰ, ਕੋਈ ਅਸੀਂ ਸਰਕਾਰ ਕੋਈ ਫ੍ਰੀ ਦੇ ਵਿੱਚ ਤਾਂ ਲੈ ਕੇ ਨਹੀਂ ਆ ਰਹੀ, ਪੈਸਾ ਦੇਣਗੇ ਉਹ ਤਾਂ ਫਿਰ ਹੀ ਇੱਥੇ ਆਉਣਗੇ। ਹਾਂਜੀ, ਅਗਲੀ ਕਾਲ ਜੀ, ਰਣਦੀਪ ਜੀ, ਤੁਸੀਂ ਆਉਂਦੇ ਹੋ। ਰਣਦੀਪ ਸਾਹਿਬ,
ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਮੇਰੇ ਕੋਲ ਨੰਬਰ ਤੁਹਾਡੇ ਦੋ ਸੀਗੇ ਆਪਣੇ ਸੁਣਨ ਵਾਸਤੇ ਰੇਡੀਓ ਪ੍ਰੋਗਰਾਮ, ਇੱਕ ਸੀਗਾ ਟੋਲ ਫ੍ਰੀ ਨੰਬਰ ਤੇ ਇੱਕ ਸੀਗਾ 647, ਇਹ ਦੋ ਹੀ ਨੰਬਰ ਨਹੀਂ ਚੱਲ ਰਹੇ?
ਅੱਛਾ ਮੈਂ ਚੈੱਕ ਕਰਕੇ ਨਾ ਤੁਹਾਨੂੰ ਦੱਸ ਦੇਣਾ, US ਵਾਲਾ ਨੰਬਰ ਚੱਲ ਰਿਹਾ, ਪਰ ਮੇਰੀ ਹੰਬਲ ਰਿਕੁਐਸਟ ਹੈ ਸਾਰਿਆਂ ਨੂੰ ਰਣਦੀਪ ਸਾਹਿਬ ਤੁਹਾਨੂੰ ਵੀ, ਕਿ ਜੇ ਤੁਹਾਡੇ ਕੋਲ ਲੌਂਗ ਡਿਸਟੈਂਸ ਹੈ ਉਹ ਪਲੀਜ਼ ਪਹਿਲਾਂ ਕਨਫਰਮ ਕਰ ਲੈਣਾ। US ਵਾਲਾ ਨੰਬਰ ਚੱਲ ਰਿਹਾ, ਇੱਕ ਤੁਸੀਂ ਉਹਦੇ ਜ਼ਰੀਏ ਸੁਣ ਸਕਦੇ ਹੋ ਪ੍ਰੋਗਰਾਮ, ਇੱਕ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਜੇ ਬਾਹਰ ਹੈਗੇ ਹੋ ਤਾਂ ਐਪ ਸਾਡਾ ਡਾਊਨਲੋਡ ਕਰ ਲਓ, Y Media TV ਤੁਸੀਂ ਜੇ ਐਪ ਡਾਊਨਲੋਡ ਕਰ ਲਓਗੇ, ਟੀਵੀ ਦੀ ਬਜਾਏ ਤੁਸੀਂ ਰੇਡੀਓ ਵਾਲਾ ਬਟਨ ਕਲਿੱਕ ਕਰ ਦੇਣਾ, ਬਹੁਤ ਘੱਟ ਲੱਗਦਾ ਹੈ ਉਹਦੇ ਵਿੱਚ ਜਿਹੜਾ ਡਾਟਾ ਹੈ, ਬਹੁਤ ਘੱਟ, ਉਹ ਫੋਨ 'ਤੇ ਤੁਹਾਡੇ ਚੱਲੀ ਜਾਣਾ, ਤੁਸੀਂ ਫੋਨ 'ਤੇ ਚੱਲ, ਔਰ ਜਦ ਤੁਹਾਡੀ ਕੋਈ ਕਾਲ ਆਏਗੀ ਤਾਂ ਉਸ ਵੇਲੇ ਐਪ ਨੇ ਉਹ ਕਾਲ ਲੈ ਲੈਣੀ ਤੁਹਾਡੀ। ਸੋ ਐਪ 'ਤੇ ਦੇਖ ਲਓ, ਫੇਸਬੁੱਕ 'ਤੇ ਸਾਡਾ ਲਾਈਵ ਚੱਲਦਾ ਹੁੰਦਾ ਹੈ, ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਹੈਗੇ ਹੋ, ਸੋ ਉਹਦੇ 'ਤੇ ਵੀ ਬਹੁਤ ਜ਼ਿਆਦਾ ਜਿਹੜਾ ਡਾਟਾ ਨਹੀਂ ਲੱਗਦਾ, ਇਹਨਾਂ ਜ਼ਰੀਏ ਤੁਸੀਂ ਸਾਰਾ ਦੇਖ ਸਕਦੇ ਹੋ। ਠੀਕ ਹੈ ਜੀ,
ਤੁਸੀਂ ਇੱਕ ਵਾਰੀ ਉਹ ਨੰਬਰ ਵੀ ਆਪਣੇ ਦੱਸ ਦਿਓ US ਵਾਲਾ।
ਮੈਂ ਹੁਣੇ ਅਨਾਊਂਸ ਕਰ ਦੇਣਾ ਜੀ, ਹੁਣੇ ਅਨਾਊਂਸ ਕਰ ਦੇਣਾ, ਨੰਬਰ ਵੀ ਅਸੀਂ ਅਨਾਊਂਸ ਕਰ ਦਿੰਦੇ ਹਾਂ ਸਾਰੇ, ਔਰ ਈਵਾਸ ਜਿਹੜੀ ਸਾਡੀ ਵੈਬਸਾਈਟ ਆ ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ, evas.com। ਔਰ ਇਸ ਤੋਂ ਇਲਾਵਾ ਮੈਂ ਇੱਥੇ ਕੁਇਕਲੀ ਜ਼ਿਕਰ ਕਰਾਂਗਾ ਕਿ ਹਾਂਜੀ, ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਜਦੋਂ ਕੋਈ ਵਧੀਆ ਕਨੈਕਸ਼ਨ ਲੈਣ ਦੀ ਗੱਲ ਆਵੇ, ਡਾਟਾ ਦੀ ਗੱਲ ਆਵੇ, ਕੇਬਲ ਦੀ, ਘਰ ਦੇ ਵਿੱਚ ਟੀਵੀ ਹੈ, ਫੋਨ ਹੈ, ਤੁਸੀਂ ਸੈੱਲ ਫੋਨ ਦੀਆਂ ਵਧੀਆ ਡੀਲਸ ਲੈਣਾ, ਤਾਂ ਫਿਰ ਤੁਸੀਂ ਮੁਬਾਰਕ ਸਾਹਿਬ ਨੂੰ ਯਾਦ ਰੱਖਣਾ, ਔਰ ਵਾਇਰਲੈਸ ਲੈਣ ਤੋਂ ਮੁਬਾਰਕ ਸਾਹਿਬ, ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ।